ਜਨ ਸੁਪਾਤੀ ਰੰਗ ਸਿੰਘਿਆ ਜੀ ਕੇ ਜੀਵਨਾ ਮੋਹਿਨਾ ਵਿਸਾਰੋ ਨੇ ਜਨ ਤੇਰਾ ਮੋਹਿਨਾ ਵਿਸਾਰੋ ਜੀ ਮੈਂ ਜਨ ਤੇਰਾ Thank you. ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਖਿਆਲ ਅਗਰ ਬਾਹਰ ਖਿੰਡਦਾ ਰਹੇ, ਇਸਨੂੰ ਰੀਜਸ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ, ਨਾ ਹੀ ਗੁਰੂ ਦੀ ਸਿੱਖਿਆ ਜੋ ਕਿ ਇਸਦੇ ਜੀਵਨ ਦੇ ਸੁਧਾਰ ਦਾ ਕਾਰਨ ਹੈ, ਲੋਕ ਪ੍ਰਲੋਕ ਨੂੰ ਸਵਾਰਨ ਵਾਲੀ ਹੈ, ਉਸਦੀ ਅੱਛੀ ਤਰ੍ਹਾਂ ਸਮਝ ਪੈ ਸਕੇ। ਅਤੇ ਖਿਆਲ ਦਾ ਰੋਕਣਾ ਸਤਸੰਗੀ ਪੁਰਸ਼ ਵਾਸਤੇ ਇਤਨਾ ਹੀ ਲਾਜ਼ਮੀ ਹੈ ਜਿਤਨਾ ਕਿ ਕਲਾਸ ਵਿੱਚ ਬੈਠਣ ਵਾਲੇ ਸਟੂਡੈਂਟਸ ਦਾ ਆਪਣੇ ਉਸਤਾਦ ਰਾਹੀਂ ਜੋ ਲੈਕਚਰ ਹੋ ਰਿਹਾ ਉਸਨੂੰ ਸੁਣਨ ਵਾਸਤੇ ਬਾਹਰੋਂ ਰੋਕਣਾ ਹੁੰਦਾ। ਸੋ ਆਓ, ਗੁਰੂ ਦੀ ਸਿੱਖਿਆ ਇਹ ਜੀਵ ਨੂੰ ਇਹ ਦੁਨੀਆਂ ਵਿੱਚ ਦੁੱਖਾਂ ਤੋਂ ਬਚਾਉਂਦੀ ਹੈ, ਜਮਾਂ ਤੋਂ ਬਚਾਉਂਦੀ ਹੈ, ਨਰਕਾਂ ਤੋਂ ਬਚਾਉਂਦੀ ਹੈ, 84 ਲੱਖ ਜੀਆ ਜੋਨ ਦੇ ਚੱਕਰ ਤੋਂ ਬਚਾਉਂਦੀ ਹੈ, ਹਾਂ ਬੈਕੁੰਠਾਂ ਦੇ ਦਰਵਾਜ਼ੇ ਖੋਲਦੀ ਹੈ। ਅਸੀਂ ਹੋਰ ਕੀ ਕਹਿਣਾ, ਬੈਕੁੰਠ ਨੂੰ ਦੁਨੀਆਂ 'ਤੇ ਖਿੱਚ ਕੇ ਲੈ ਆਉਂਦੀ ਹੈ। ਜਿਹੜਾ ਪੂਰਾ ਗੁਰਮਤਿ ਨੂੰ ਧਾਰਨ ਵਾਲਾ ਪ੍ਰੇਮੀ ਉਹਦੇ ਫਾਦਰ 'ਤੇ ਇਹ ਜਗਤੀ ਹਰਕਾਰੂ ਬੈਕੁੰਠ ਰੂਪ ਬਣ ਜਾਂਦਾ, ਪਰ ਇਹ ਆਹਿਸਤਾ ਆਹਿਸਤਾ ਹਿਰਦੇ ਵਿੱਚ ਨਿਵਾਸ ਕਰਦੀ ਹੈ। ਦੁਨਿਆਵੀ ਵਿੱਦਿਆ ਹਾਸਲ ਕਰਨ ਵਾਸਤੇ ਵੀ ਵਕਤ ਲੱਗਦਾ ਹੈ, ਪ੍ਰਾਇਮਰੀ ਪਾਸ ਕਰਨੀ ਹੋਵੇ 5 ਸਾਲ ਲੈਂਦੀ, ਮੈਟ੍ਰਿਕ ਕਰਨਾ ਹੋਵੇ 10 ਸਾਲ ਲੱਗਦੇ ਹਨ, BA ਕਰਨਾ ਹੋਵੇ 14 ਸਾਲਾਂ ਦੀ ਲੋੜ ਹੈ, MA ਕਰਨਾ ਹੋਵੇ 16 ਸਾਲ ਲੱਗਦੇ ਹਨ। ਇਸੇ ਤਰ੍ਹਾਂ ਡਾਕਟਰ, ਇੰਜੀਨੀਅਰ, ਬੈਰਿਸਟਰ ਆਦਿ ਬਣਨਾ ਹੋਵੇ 2-3 ਸਾਲ ਹੋਰ ਲੱਗਦੇ ਹਨ, ਫਿਰ ਜਾ ਕੇ ਉਸ ਵਿੱਦਿਆ ਦਾ, ਉਸ ਮਿਹਨਤ ਦਾ ਪਿੱਛੋਂ ਜਾ ਕੇ ਫਲ ਮਿਲਦਾ। ਪਹਿਲੇ ਘਾਲਣਾ ਹੁੰਦੀ ਹੈ, ਖੇਚਲ ਹੁੰਦੀ ਹੈ, ਪਹਿਲੇ ਫੀਸਾਂ ਭਰਦੇ ਹਨ, ਮਿਹਨਤਾਂ ਕਰਦੇ ਹਨ, ਫਿਰ ਜਾ ਕੇ ਅਤੇ ਜਦੋਂ ਉਸਦਾ ਫਲ ਮਿਲਦਾ, ਕੋਈ ਅੱਛੀ ਪੋਸਟ ਮਿਲ ਜਾਂਦੀ ਹੈ, ਕੋਈ ਅੱਛਾ ਡਾਕਟਰ ਬਣ ਗਿਆ, ਅੱਛਾ ਇੰਜੀਨੀਅਰ ਬਣ ਗਿਆ, ਜਾਂ ਕੋਈ ਅੱਛਾ ਬੈਰਿਸਟਰ ਬਣ ਗਿਆ, ਫਿਰ ਕੁਛ ਆਪਣੀ ਜ਼ਿੰਦਗੀ ਨੂੰ, ਯਾਨੀ ਉਹ ਵੀ ਸਿਰਫ ਕੁੱਲੀ ਜੁੱਲੀ ਗੁੱਲੀ ਅੱਛੀ ਮਿਲਣ ਲੱਗ ਪੈਂਦੀ ਹੈ। ਮਕਾਨ ਚੰਗਾ ਬਣਾ ਲਿਆ, ਖਾਣ ਪੀਣ ਕੁਛ ਆਮ ਲੋਕਾਂ ਨਾਲ ਅੱਛਾ ਹੋ ਗਿਆ, ਡਰੈਸ ਚੰਗੀ ਪਹਿਨਣ ਲੱਗ ਗਿਆ, ਕੋਈ ਕਾਰ ਕੂ ਰੱਖ ਲਈ, ਇਹੋ ਜਿਹਾ ਹੈ। ਪਰ ਇੱਕ ਗੱਲ ਹੋਰ ਉਹਦੇ ਬਾਕੀ ਰਹਿ ਜਾਂਦੀ ਹੈ, ਜਿਸ ਤੋਂ ਬਿਨਾਂ ਉਹਦੀ ਜ਼ਿੰਦਗੀ ਅਧੂਰੀ ਹੈ, ਇਨਸਾਨੀਅਤ ਤੋਂ ਅਜੇ ਬੜੀ ਦੂਰ ਹੁੰਦਾ ਹੈ। ਫਿਰ ਵੀ ਉਹ ਕੀ ਹੈ? ਉਹ ਹੈ ਰੂਹਾਨੀਅਤ, ਰੂਹਾਨੀ ਵਿੱਦਿਆ। ਉਸਨੂੰ ਪ੍ਰਾਪਤ ਕਰਕੇ ਇਸਨੇ ਪੂਰਨ ਸੁਖੀ ਹੋਣਾ ਹੈ, ਮੁਕੰਮਲ ਇਨਸਾਨ ਹੋਣਾ ਹੈ, ਬਲਕਿ ਇਨਸਾਨ ਹੀ ਨਹੀਂ, ਦੇਵਤਾ ਤੋਂ ਉੱਚਾ ਉੱਠ ਕੇ ਆਪਣੇ ਆਪ ਵਿੱਚ ਸਥਿਤ ਹੋ ਕੇ ਇਸ ਪ੍ਰਭੂ ਤੋਂ ਵਿਛੜੇ ਦਾ ਰੂਪ ਬਣਨਾ ਹੈ। ਗੁਰਮਤਿ ਗੁਰਬਾਣੀ ਉਸਨੂੰ ਉੱਥੇ ਪਹੁੰਚਾਉਂਦੀ ਹੈ। ਸਤਸੰਗ ਸਕੂਲ ਹੈ, ਜਿਵੇਂ ਸਕੂਲ ਕਾਲਜ ਹੁੰਦੇ ਹਨ ਥਾਂ ਥਾਂ ਅੱਜ ਕੱਲ੍ਹ, ਇਹ ਸਤਸੰਗ ਜੋ ਹੈ, ਸਤ ਦੇ ਸਕੂਲ ਹਨ, ਕਾਲਜ ਸਕੂਲ ਇਕੱਠੇ ਹੀ। ਇੱਥੇ ਸਤ ਜੋ ਵਾਹਿਗੁਰੂ ਹੈ, ਸੁਖ ਸਰੂਪ ਜੋ ਵਾਹਿਗੁਰੂ ਹੈ, ਉਸਦੀ ਹੋਂਦ, ਉਸਦੀ ਬਾਬਤ, ਉਸਦੇ ਭੇਦ, ਉਸਦੇ ਵਿੱਚ ਸਥਿਤੀ, ਉਸਦਾ ਭਜਨ, ਭਜਨ ਕਰਕੇ ਜਿਸ ਥਾਂ ਪਹੁੰਚਣਾ ਹੈ, ਇਹੋ ਜਿਹੇ ਸਾਰੇ ਜਿਤਨੇ ਰੂਹਾਨੀ ਰਾਜ ਹਨ ਇਸਨੂੰ ਸਤਸੰਗ ਤੋਂ ਮਿਲਦੇ ਹਨ। ਭਾਵੇਂ ਕੋਈ ਅਣਜਾਣ ਇਹ ਕਹੇ, ਜਿਵੇਂ ਇੱਕ ਕਿਸੇ ਜ਼ਿਮੀਂਦਾਰ ਨੂੰ ਕਿਸੇ ਨੇ ਕਿਹਾ, ਜਿਹੜੇ ਪੜ੍ਹਦੇ ਹਨ ਉਹਨਾਂ ਤੇ ਬੱਚੇ ਇਹਨੇ ਬੱਚੇ ਪੜ੍ਹ ਕੇ ਮੈਜਿਸਟ੍ਰੇਟ ਡਿਪਟੀ ਕਮਿਸ਼ਨ ਡਾਕਟਰ ਆਦਿ ਬਣ ਜਾਂਦੇ ਹਨ। ਉਸਨੇ ਵੀ ਆਪਣਾ ਲੜਕਾ ਪੜ੍ਹਨ ਲਾ ਤਾ। 5 ਸਾਲ ਜਦੋਂ ਪ੍ਰਾਇਮਰੀ ਕੀਤੀ ਉਹ ਕਹਿਣ ਲੱਗਾ ਅਜੇ ਤਾਂ ਤੂੰ ਮੈਜਿਸਟ੍ਰੇਟ ਨਹੀਂ ਬਣਿਆ, ਡਾਕਟਰ ਨਹੀਂ ਬਣਿਆ, ਇੰਜੀਨੀਅਰ ਨਹੀਂ ਬਣਿਆ। ਉਹ ਚਾਹੁੰਦਾ ਵੀ 5 ਸਾਲਾਂ 'ਚ ਹੀ ਸਭ ਕੁਛ ਬਣ ਜਾਵੇ। ਪਹਿਲਾਂ ਇਹ ਯੋਗ ਗੱਲ, ਉਹਦਾ ਇਹ ਸਵਾਲ ਉਸ ਲੜਕੇ ਨੂੰ ਕਰਨਾ ਕਿੱਥੇ ਕਿੱਥੇ ਠੀਕ। ਉਹ ਕਹਿਣਗੇ ਨਹੀਂ ਪਿਤਾ ਜੀ, ਅਜੇ ਮੈਟ੍ਰਿਕ ਕਰਨੀ ਹੈ, ਬੀਏ ਕਰਨਾ ਹੈ, ਐਮਏ ਕਰਨਾ ਹੈ, ਫਿਰ ਮੈਂ ਜੇ ਡਾਕਟਰ ਬਣਨਾ ਹੋਵੇ ਉਸ ਲਾਈਨ ਵਿੱਚ ਪਵਾਂਗਾ, ਇੰਜੀਨੀਅਰ ਬਣਾ ਉੱਧਰ ਜਾਵਾਂਗਾ, ਉਹਨਾਂ ਕਾਲਜਾਂ ਵਿੱਚ ਦਾਖਲ ਹੋਵਾਂਗਾ, ਮਿਹਨਤ ਕਰਾਂ, ਫਿਰ ਕਿਤੇ ਅੱਧੀ ਉਮਰ ਹੋਈ ਤੇ ਇਹ ਕੁਛ ਬਣਾਂਗਾ। ਐਡੀ ਜਲਦੀ ਕਿਉਂ ਕਾਲੇ ਹੋਏ, ਅਜੇ ਤਾਂ ਬਹੁਤ ਕੁਛ ਪਿਆ ਹੋਇਆ। ਇਸੇ ਤਰ੍ਹਾਂ ਹੀ ਇੱਧਰ ਵੀ ਇਹਦਾ ਹੀ ਹਾਲ ਹੈ। ਜੋ ਕਿ 1-2-4 ਦਿਨ ਸਤਸੰਗ ਕਰਕੇ ਕਹਿ ਦੇ ਮੈਂ ਉਸ ਵਸਤੂ ਨੂੰ ਤਾਂ ਪਹੁੰਚਿਆ ਨਹੀਂ, ਜਿਵੇਂ ਕਹਿੰਦਾ ਬਈ ਭਜਨ ਕਰਨ ਵਾਲਾ ਇਹ ਦੁਨੀਆਂ ਵਿੱਚ ਹੀ ਬੈਕੁੰਠ ਨੂੰ ਖਿੱਚ ਲਿਆਉਂਦਾ। ਉਹ ਤਾਂ ਬਣਿਆ ਨਾ, ਸਤਸੰਗ ਦੇਰ ਚ ਬਣੇਗਾ, ਜਿਵੇਂ ਇੱਧਰ ਡਾਕਟਰ ਇੰਜੀਨੀਅਰ ਬੈਰਿਸਟਰ ਬੜੀ ਦੇਰ ਵਿੱਚ ਬਣਦੇ ਹਨ। ਹਾਂ, ਅਗਰ ਉਹ ਵੀ ਮਿਹਨਤ ਕਰੀ ਜਾਵੇ ਤਾਂ ਕੋਈ ਵਿਰਲੇ ਬਣਦੇ ਹਨ। ਖਿਆਲ ਕਰੋ, ਇਹਦੇ ਆਉਣ ਦਾ ਮੁੱਦਾ ਪਹਿਲਾਂ ਤਾਂ ਇਸਨੂੰ ਇਹੀ ਨਹੀਂ ਪਤਾ ਮੈਂ ਕਿਸ ਵਾਸਤੇ ਆਇਆ ਹਾਂ। ਆਪਣੀ ਛੋਟੀ ਜਿਹੀ ਮਤ ਨਾਲ ਇਹ ਸਮਝਦਾ ਹੈ ਮੈਂ ਦੁਨੀਆਂ ਵਿੱਚ ਸਿਰਫ ਐਸ਼ੋ ਇਸ਼ਰਤ ਕਰਨ ਵਾਸਤੇ ਆਇਆ ਹੈ। ਈਟ ਐਂਡਿੰਗ ਐਂਡ ਬੀ ਮੈਰੀ, ਮੇਰੀ ਜ਼ਿੰਦਗੀ ਦਾ ਮੁੱਦਾ ਇਹੀ ਕੁਛ ਹੈ, ਹੋਰ ਕੁਛ ਨਹੀਂ। ਪਰ ਨਹੀਂ, ਇਹਦੀ ਆਪਣੀ ਛੋਟੀ ਜਿਹੀ ਮਤ ਦਾ ਖਿਆਲ ਹੈ। ਗੁਰਮਤਿ ਨੂੰ ਬਹੁਤ ਚੱਲ ਜਾਂਦੀ ਹੈ, ਬਹੁਤ ਕੁਛ ਸਿਖਾਉਂਦੀ ਹੈ, ਬਹੁਤ ਉੱਚੇ ਥਾਂ ਪਹੁੰਚਾਉਂਦੀ ਹੈ। ਇਸ ਕਰਕੇ ਗੁਣਮਤਾ ਜ਼ਿੰਦਗੀ ਦਾ ਮੁੱਦਾ ਕਿਉਂ ਦੱਸਦੀ ਹੈ। ਉਹ ਕਹਿੰਦੇ ਤੂੰ ਖਾਣ ਪੀਣ ਹੱਸਣ ਖੇਡਣ ਦੁਨੀਆਂ ਦੀਆਂ ਇੱਜ਼ਤ ਆਬਰੂਆਂ ਵਾਸਤੇ ਨਹੀਂ, ਪੂਰਾ ਮਾਨੁਕਤਾ ਨੂੰ ਧਾਰ ਕੇ ਆਇਆ। ਇਸ ਤੋਂ ਇਲਾਵਾ ਤੇਰਾ ਇੱਕ ਹੋਰ ਬਹੁਤ ਜ਼ਰੂਰੀ ਫਰਜ਼ ਇਹ ਹੈ, ਜਿਸ ਨੂੰ ਪਾ ਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ। 84 ਦੇ ਚੱਕਰ ਕੱਟ ਲਵੇ ਇਉਂ ਬਾਣੀ ਦੱਸਦੀ ਹੈ। ਤਾਂ ਨਾਮ ਦੇ ਜਪਣ ਨੂੰ ਆਇਆ ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਨੂੰ ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਆਇਆ। ਆਦਮੀ ਕਿਸੇ ਵਸਤੂ ਨੂੰ ਕੁਛ ਦਾ ਕੁਛ ਸਮਝ ਬਹਿੰਦਾ ਜਿਵੇਂ ਕਿਸੇ ਅੰਧੇਰੇ ਦੇ ਕਾਰਨ ਰੱਸੀ ਪਈ ਨੂੰ ਭੁੱਲ ਵਿੱਚ ਸੱਪ ਮੰਨ ਬੈਠੇ ਜਾਂ ਕਿਸੇ ਕਦਰ ਅੰਧੇਰੇ ਦੇ ਕਾਰਨ ਜੰਗਲ ਬਿਆਬਾਨ ਵਿੱਚ ਤੁਰਿਆ ਜਾਂਦਾ ਲੱਕੜ ਨੂੰ ਚੋਰ ਮੰਨ ਬੈਠੇ ਇਸੀ ਤਰ੍ਹਾਂ ਇਹ ਵੀ ਆਪਣੇ ਫਰਜ਼ ਨੂੰ ਭੁੱਲ ਗਿਆ ਹੈ। ਅਗਿਆਨ ਦੇ ਅੰਧੇਰੇ ਵਿੱਚ ਆਪਣੇ ਅਸਲ ਫਰਜ਼ ਨੂੰ ਭੁੱਲ ਗਿਆ ਹੈ, ਜਿਹੜਾ ਸਿਰਫ ਗੈਰ ਲਾਜ਼ਮੀ ਫਰਜ਼ ਹੈ, ਆਪਣੀ ਜ਼ਿੰਦਗੀ ਨੂੰ ਉੱਥੇ ਤੱਕ ਹੀ ਮਹਿਦੂਦ ਰੱਖਦਾ ਹੈ ਅਤੇ ਉਸੇ ਨੂੰ ਸਭ ਕੁਛ ਸਮਝਣ ਲੱਗ ਪਿਆ ਹੈ। ਇਹ ਭੁੱਲ ਦਾ ਕਾਰਨ ਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਕੀਰਤਨ ਕਰ ਰਹੇ ਹਨ, ਮਰਦਾਨਾ ਰਵਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋ ਰਿਹਾ ਹੈ।
ਤੁਹੀ ਤੁਹੀ ਮੋਹਿਨਾ ਤੁਹੀ
ਹੋ ਰਿਹਾ।
ਵਿਖਾਇਓ ਲੋਇਣਾ ਅੰਤਰ ਬਾਹਰ ਘਟ ਘਟ ਖਟ ਖਟ ਕਿਤੁਤ ਤੁਹੀ ਮੋਹਿਨਾ। ਗੁਰਬਾਣੀ ਆਦਿ ਤੋਂ ਅੰਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅੱਖਾਂ ਖੋਲ ਕੇ ਪਾਠ ਕਰੀਏ, ਇਹਨੇ ਵਿਚਾਰ ਕੇ ਪਾਠ ਕਰੀਏ, ਸਾਨੂੰ ਤਿੰਨ ਦਰਜਿਆਂ ਦੀ ਬਾਣੀ ਮਿਲਦੀ ਹੈ। ਭਿਆਨਕ ਕਰੋ ਚਕੌਰੀ ਅਥਾਰਥ, ਤਿੰਨ ਕਿਸਮ ਦੇ ਦਿਖਾਰੀਆਂ ਵਾਸਤੇ, ਕਿਉਂਕਿ ਉਪਦੇਸ਼ ਅਧਿਕਾਰ ਦੇ ਮੁਤਾਬਕ ਹੀ ਫਲੀਭੂਤ ਹੋਇਆ ਕਰਦਾ ਹੈ। ਜਿਵੇਂ ਡਾਕਟਰ ਦੀ ਦਵਾਈ ਜਿਹੀ ਜੀ ਕਿਸੇ ਮਰੀਜ਼ ਦੀ ਮਰਜ਼ ਹੋਵੇ, ਉਹੀ ਜਿਹੀ ਦਵਾਈ ਉਸਨੂੰ ਠੀਕ ਬੈਠਦੀ ਹੈ। ਜਿਸਨੂੰ ਬੁਖਾਰ ਦੀ ਬਿਮਾਰੀ ਹੈ, ਡਾਕਟਰ ਉਸਨੂੰ ਬੁਖਾਰ ਦੀ ਦਵਾਈ ਦਿੰਦਾ ਹੈ। ਜਿਸਦੇ ਪੇਟ ਦਰਦ ਹੈ, ਉਸਨੂੰ ਪੇਟ ਦਰਦ ਦੀ ਦਵਾਈ ਦੇਵੇਗਾ। ਜਿਸਨੂੰ ਸਿਰ ਦਰਦ ਹੈ, ਉਸਨੂੰ ਸਿਰ ਦਰਦ ਦੀ ਦਵਾਈ ਦੇਵੇਗਾ। ਇੱਕੋ ਦਵਾਈ ਸਭ ਮਰੀਜ਼ਾਂ ਨੂੰ ਮਾਫ਼ ਨਹੀਂ ਆਇਆ ਕਰਦੀ। ਇਸੇ ਤਰ੍ਹਾਂ ਇੱਕੋ ਹੀ ਉਪਦੇਸ਼ ਸਭ ਦੇ ਵਾਸਤੇ ਫਿਟਫਾਰ ਨਹੀਂ ਦਾ ਯੋਗ ਨਹੀਂ ਹੁੰਦਾ। ਅਧਿਕਾਰ ਦੇ ਮੁਤਾਬਕ ਹੀ ਉਪਦੇਸ਼ ਫਲੀਭੂਤ ਹੁੰਦਾ। ਸੰਸਾਰ ਦੇ ਵਿੱਚ ਤਿੰਨ ਕਿਸਮ ਦੇ ਲੋਕ, ਗਿਆਨੀ ਜਿਗਿਆਸੂ ਗਿਆਨਵਾਨ, ਇਉਂ ਸਮਝ ਲਓ ਇੱਕ ਸ਼ੀਸ਼ ਮਹਿਲ ਦਾ ਦ੍ਰਿਸ਼ਟਾਂਤ ਇਹਨੂੰ ਅੱਛੀ ਤਰ੍ਹਾਂ ਖੋਲੇਗਾ। ਸ਼ੀਸ਼ ਮਹਿਲ ਹੈ ਜਿਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ। ਉਸ ਸ਼ੀਸ਼ ਮਹਿਲ ਦੇ ਵਿੱਚ ਇੱਕ ਕੂਕਰ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਟੁੱਕਦੀ ਬੁਰਕੀ ਹੈ। ਸ਼ੀਸ਼ਾ ਚਾਰ ਚੁਫੇਰੇ ਹੋਣ ਕਰਕੇ ਕੁੱਤਾ ਮੂੰਹ ਉਠਾ ਕੇ ਦੇਖਦਾ ਜਿਸ ਤਰਫ, ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਕੁੱਤਾ ਖੜਾ, ਉਹਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ ਹੈ। ਸੋ ਉਸ ਤੋਂ ਖੂਨ ਵਾਸਤੇ ਲਪਕਦਾ ਹੱਲਾ ਕਰਕੇ ਅੱਗੇ, ਚੁੰਗੇ ਸ਼ੀਸ਼ਾ ਹੈ ਉਹਦੇ ਵਿੱਚ ਜਾ ਕੇ ਸਿਰ ਵੱਜਦਾ, ਸੱਟ ਵੱਜਦੀ ਹੈ, ਕੁਛ ਦੇਰ ਚੱਕਰ ਆਉਂਦਾ ਹੈ, ਫਿਰ ਹੋਰ ਪਾਸੇ ਦੂਜੇ ਪਾਸੇ ਮੂੰਹ ਫੇਰਦਾ, ਉਧਰ ਵੀ ਸ਼ੀਸ਼ਾ ਹੈ, ਉਧਰ ਵੀ ਆਪਣੇ ਅਕਸ ਦੀਂਦਾ ਹੈ। ਇਉਂ ਪ੍ਰਤੀਤ ਹੁੰਦਾ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ, ਉੱਥੋਂ ਖੂਨ ਦੇ ਵਾਸਤੇ ਫਿਰ ਲਪਕਦਾ, ਫਿਰ ਉਹਦਾ ਸਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ। ਇਸੀ ਤਰ੍ਹਾਂ ਆਪਣੇ ਆਪ ਤੋਂ ਰੋਟੀ ਖਾਣ ਦੇ ਵਾਸਤੇ ਸ਼ੀਸ਼ੇ ਵਿੱਚ ਟੱਕਰਾਂ ਮਾਰ ਮਾਰ ਉਹ ਸ਼ੀਸ਼ ਮਹਿਲ ਵਿੱਚ ਕੁਛ ਦੇਰ ਵਿੱਚ ਹੀ ਪ੍ਰਾਣ ਦੇ ਦਿੰਦਾ। ਉਸ ਕੂਕਰ ਦੀ ਗਤੀ, ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਕੇਸ ਇਸ਼ਨਾਨ ਕੀਤਾ ਹੈ, ਕੇਸ ਪਿੱਛੇ ਨੂੰ ਸਿੱਟੇ ਹੋਏ ਹਨ। ਸੋ ਉਹ ਪ੍ਰਵੇਸ਼ ਕਰਦਾ ਹੈ, ਜਿਸ ਤਰ੍ਹਾਂ ਦੇਖਦਾ ਹੈ ਉਸਨੂੰ ਆਪਣਾ ਅਕਸ ਹੀ ਨਜ਼ਰ ਆਉਣਾ ਹੋਇਆ, ਕਿਉਂਕਿ ਸ਼ੀਸ਼ੇ ਦਾ ਇਹੋ ਜਿਹਾ ਸੁਭਾਵ ਹੈ। ਪਰ ਉਹ ਬਹੁਤ ਛੋਟਾ ਬੱਚਾ ਹੋਣ ਕਰਕੇ ਉਹਨੂੰ ਅਜੇ ਇਤਨੀ ਸਮਝ ਨਹੀਂ ਵੀ ਸ਼ੀਸ਼ੇ ਵਿੱਚ ਆਪਣਾ ਹੀ ਅਕਸ ਨਜ਼ਰ ਆਇਆ ਕਰਦਾ, ਸਾਹਮਣੇ ਇਉਂ ਪ੍ਰਤੀਤ ਹੁੰਦਾ ਆਪਣੇ ਅਕਸ ਨੂੰ ਦੇਖ ਕੇ ਉਸਨੂੰ ਵੀ ਕੋਈ ਭੂਤ ਖੜਾ। ਡਰਦਾ ਹੈ, ਸਹਿਮਦਾ ਹੈ, ਹੋਰ ਪਾਸੇ ਮੂੰਹ ਕਰਦਾ, ਉਧਰ ਵੀ ਸ਼ੀਸ਼ਾ, ਉਧਰ ਦੇਖਦਾ, ਉਧਰ ਵੀ ਐਸਾ ਹੀ ਪ੍ਰਤੀਤ ਹੁੰਦਾ ਹੈ ਸਾਹਮਣੇ ਆਪਣੇ ਅਕਸ ਦੀਂਦਾ ਹੈ, ਫਿਰ ਡਰਦਾ ਵੀ ਭੂਤ ਹੈ, ਹੋਰ ਪਾਸੇ ਮੂੰਹ ਕਰਦਾ ਡਰਦਾ। ਇਸੀ ਤਰ੍ਹਾਂ ਉਹ ਵੀ ਕੁਛ ਦੇਰ ਵਿੱਚ ਸ਼ੀਸ਼ ਮਹਿਲ ਵਿੱਚ ਡਰ ਡਰ ਕੇ ਉਹਦਾ ਦਿਲ ਫੇਲ ਹੋ ਜਾਂਦਾ, ਇਸ ਗਤੀ ਨੂੰ ਪ੍ਰਾਪਤ ਹੁੰਦਾ ਹੈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਸਿਆਣਾ ਆਦਮੀ ਬੂਟੀ ਸੁੱਟੀ ਪ੍ਰਵੇਸ਼ ਕਰ ਜਾਂਦਾ, ਉਸਨੂੰ ਇੰਨੀ ਸਮਝ ਹੈ, ਸ਼ੀਸ਼ੇ ਵੱਲ ਤੱਕਿਆਂ ਆਪਣਾ ਹੀ ਅਕਸ ਦੀਂਦਾ ਹੁੰਦਾ। ਸੋ ਜਿਸ ਤਰ੍ਹਾਂ ਦੇਖਦਾ ਹੈ ਆਪਣਾ ਕੁਛ ਖੁਸ਼ ਹੁੰਦਾ, ਦੂਸਰੇ ਤਰਦੇ ਤਾਂ ਉੱਧਰ ਵੀ ਆਪਣਾ ਖੁਸ਼ ਹੁੰਦਾ, ਹਰ ਚਾਰ ਤਰਫ ਉਸਨੂੰ ਆਪਣਾ ਹੀ ਅਕਸ਼ ਦੀਂਦਾ ਹੈ। ਇਉਂ ਦੇਖ ਦੇਖ ਕੇ ਉਹ ਖੁਸ਼ ਹੋ ਰਿਹਾ, ਉਹਦਾ ਸਮਾਂ ਕਿਤਨਾ ਖੁਸ਼ੀ ਵਿੱਚ ਗੁਜ਼ਰਦਾ ਹੈ। ਹੁਣ ਇਹਨਾਂ ਤਿੰਨਾਂ ਮੌਨ ਲਗਾਓ, ਕੂਕਰ, ਬੱਚਾ ਔਰ ਉਹ ਸਿਆਣਾ ਆਦਮੀ, ਅਗਿਆਨੀ ਪੁਰਸ਼, ਭੁੱਲੜ ਆਦਮੀ, ਅਤਿਅੰਤ ਅਗਿਆਨ ਦਾ ਅੰਧੇਰਾ ਜਿਹਦੇ ਮਨ ਵਿੱਚ ਛਾਇਆ ਹੋਇਆ ਹੈ, ਉਸਦੇ ਚਿੱਤ ਵਿੱਚ ਆਸਿਰ ਗੁਣਾਂ ਦਾ ਜ਼ੋਰ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੂਸਰੇ ਦੀ ਵਸਤੂ ਆਪਣੇ ਕਾਬੂ ਕਰਨ ਦੀ ਇੱਛਾ, ਦੂਸਰੇ ਧਨ ਆਪਣੇ ਕਾਬੂ ਕਰਨ ਦੇ ਵਾਸਤੇ ਖਿਆਲਾਤ ਪੈਦਾ ਹੁੰਦੇ, ਭਾਵੇਂ ਕਿਵੇਂ ਵੀ ਹੋਵੇ, ਇਹੋ ਜਿਹੇ ਖਿਆਲਾਤ ਵੱਡੀਆਂ ਨਾਲ, ਭਾਵੇਂ ਰਿਸ਼ਵਤਾਂ ਨਾਲ, ਭਾਵੇਂ ਧੱਕੇ ਨਾਲ, ਭਾਵੇਂ ਡਾਕਿਆਂ ਨਾਲ, ਭਾਵੇਂ ਬੰਦੂਕਾਂ ਦੇ ਆਸਰੇ, ਭਾਵੇਂ ਗੋਲੀਆਂ ਦੇ ਆਸਰੇ, ਉਹ ਪਹਿਲੇ ਦਰਜੇ ਦੇ ਲੋਕ ਹਨ, ਬੁਰਾਈਆਂ ਵਿੱਚ ਲੱਗੇ ਹੋਏ। ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਜੀ ਰੂਹਾਨੀ ਵੈਦ ਹਨ, ਜਿਹੀ ਜੀ ਬਿਮਾਰੀ ਵੈਸਾ ਹੀ ਨੁਸਖਾ, ਇਉਂ ਕਰਕੇ ਉਹਨਾਂ ਵਾਸਤੇ ਭਿਆਨਕ ਬਾਣੀ ਦੂਸਰੇ ਦਰਜੇ ਦੇ ਬੱਚੇ ਦੀ ਨੀਂਦ, ਕਿਸੇ ਨੂੰ ਬੁਰਾਈ ਤਾਂ ਨਹੀਂ ਕਰਦੇ, ਕਿਸੇ ਦਾ ਬੁਰਾ ਨਹੀਂ ਤੱਕਦੇ ਹੋ, ਪਰ ਅਜੇ ਅਸਲੀਅਤ ਤੋਂ ਕਾਫੀ ਦੂਰ ਹਨ। ਉਹਨਾਂ ਦੀ ਚਿੱਤ ਦੀ ਸਥਿਤੀ, ਮਨ ਦੀ ਇਕਾਗਰਤਾ ਅਜੇ ਪ੍ਰਭੂ ਭਜਨ ਵਿੱਚ ਹੋਈ, ਉਹਨਾਂ ਦੀਆਂ ਗਿਆਨ ਅੱਖਾਂ ਅਜੇ ਖੁੱਲੀਆਂ ਨਹੀਂ। ਉਹਨਾਂ ਵਾਸਤੇ ਗੁਰੂ ਜੀ ਨੇ ਰੌਚਕ ਬਾਣੀ ਉਚਾਰਨ ਕੀਤੀ। ਕਿਸੇ ਦਰਜੇ ਦੇ ਲੋਕ ਜਿਹੜੇ ਹਨ, ਜਿਹਨਾਂ ਮਲ ਔਰ ਬਖਸ਼ੇਪ ਦੋਸ਼ ਦੂਰ ਹੋ ਗਿਆ ਹੈ, ਉਹਨਾਂ ਵਾਸਤੇ ਗੁਰੂ ਜੀ ਨੇ ਯਥਾਰਥ ਬਚਨ ਉਚਾਰਨ ਕੀਤੇ। ਤੀਸਰੇ ਦਰਜੇ ਦੇ ਜਿਹੜੇ ਅਸਲੀ ਉਸਦੇ ਸਰੂਪ ਨੂੰ ਜਣਾਉਣ ਵਾਲੇ, ਜੋ ਕੁਛ ਸੰਸਾਰ ਹੈ, ਸੰਸਾਰ ਦੇ ਵਿੱਚ ਵਸਤਾ, ਉਸਨੂੰ ਅਸਲੀ ਦੱਸਣ ਵਾਸਤੇ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਤੁਸੀਂ ਵੀ ਸੱਚ, ਪਹਿਲੀ ਵੀ ਹੋਈ ਥਾ, ਹੁਣ ਵੀ ਹੋਈ, ਅੱਗੇ ਵੀ ਹੋਈ ਹੋਵੇਗਾ, ਉਹਨਾਂ ਦੇ ਇਹ ਨੁਸਖਾ ਫਿੱਟ ਫਾਰ ਦੇਣ। ਸੋ ਗੁਰੂ ਜੀ ਨੇ ਪਹਿਲੇ ਦਰਜੇ ਦੇ ਜਿਹੜੇ ਲੋਕ ਹਨ, ਉਹਨਾਂ ਵਾਸਤੇ ਭਿਆਨਕ ਬਾਣੀ ਕਿਹੋ ਜੀ, ਉਹਨਾਂ ਵਾਸਤੇ ਇਹੋ ਜਿਹੇ ਬਚਨ ਉਚਾਰਨ ਕੀਤੇ ਹਨ। ਰੱਬ ਲੇਖਾ ਮੰਦਾ ਨੀ ਜਿੰਦੇ ਜਪ ਨਾਮ ਖੁਸ਼ਾ,
ਆਹ
ਅਖੇਰੇ ਮਨ ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇਸ਼ੀਆ ਬੈਠਾ ਕੱਢ ਬਹੀ ਅਜ਼ਰਾਈਲ ਫਰੇਸ਼ਤਾ ਕੋਸੀ ਆਏ ਤਹੀ ਆਵਣ ਜਾਣ ਨ ਸੂਝਈ ਪੀੜੀ ਗਲੀ ਬਹੀ ਕੂੰਡ ਖੁੱਟੇ ਨਾਨਕਾ ਪੁਰਗ ਸੱਚ ਰਹੀ ਇਹੋ ਜਿਹੇ ਵਚਨ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰਬ ਮੰਗੇਸ਼ੀਆ ਤੂੰ ਆਇਓ ਕਿਹੜੇ ਕੰਮ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਮ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਚੱਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ ਇਹੋ ਜਿਹੇ ਬਚਨ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੀ ਉਮਤ ਨੂੰ ਵਧਾਣੀਆ ਉਮਤ ਹੈ ਤੁਹਾਨੂੰ ਵਧਾਇਆ ਇਤਿਹਾਸ ਇਹੋ ਜਿਹੇ ਬੇਅੰਤ ਬਚਨ ਗੁਰਬਾਣੀ ਚ ਆਉਂਦੇ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਜਿਵੇਂ ਡਾਕਟਰ ਮਰੀਜ਼ ਨੂੰ ਕਹਿੰਦਾ ਹੈ ਦੇਖ ਖੱਟਾ ਨਾ ਖਾਈ ਮਿੱਠਾ ਨਾ ਖਾਈ ਆਹ ਚੀਜ਼ ਨਾ ਖਾਈ ਆਹ ਨਾ ਖਾਈ ਬਸ ਪਰਹੇਜ਼ੀ ਹੈ ਤੇਰੀ ਬਿਮਾਰੀ ਨਹੀਂ ਹਟਣੀ ਜੇ ਤੂੰ ਇਹਨਾਂ ਨੂੰ ਖਾਏ ਰੋਗ ਤਾਂ ਭਾਵੇਂ ਕੌੜੇ ਕਸੈਲੇ ਵੱਲ ਪ੍ਰੇਰਦਾ ਹੈ ਲੇਕਿਨ ਮਰੀਜ਼ ਦੀ ਬਿਹਤਰੀ ਵਾਸਤੇ ਪ੍ਰੇਰਦਾ ਜਾਂ ਕਈ ਲੋਕ ਇਹ ਦੇਖ ਕੇ ਬਈ ਜਿਹੜੇ ਸਰਜਨ ਹਨ ਕਹੇ ਜੇ ਤੇਰੇ ਸ਼ਸਤਰ ਰੱਖੇ ਨੂੰ ਨਾ ਪਾ ਆਦਮੀ ਨੂੰ ਚੀਰਨ ਵੱਢਣ ਵਾਸਤੇ ਹਨਾ ਇਹ ਨਹੀਂ ਦੇਖਦੇ ਉਹਨਾਂ ਵਿੱਚ ਉਹਦੀ ਬਿਹਤਰੀ ਪਈ ਹੈ ਮਰੀਜ਼ ਦੀ ਬਿਹਤਰੀ ਹੀ ਹੈ ਉਹਨਾਂ ਰਾਹੀਂ ਹੀ ਉਹਦਾ ਓਪਰੇਸ਼ਨ ਕਰਕੇ ਜਿਹੜੀ ਮਰਜ਼ ਦਵਾਈਆਂ ਨਾਲ ਠੀਕ ਨਹੀਂ ਆਉਂਦੀ ਓਪਰੇਸ਼ਨ ਰਾਹੀਂ ਉਹਨੂੰ ਠੀਕ ਕਰਦੇ ਹਨ ਇਸੇ ਤਰ੍ਹਾਂ ਕੌੜਾ ਪਸਾਵਾ ਜਿਹੜਾ ਹੈ ਸਵੇਰੇ ਉੱਠਣਾ ਇਸ਼ਨਾਨ ਕਰਨਾ ਗਰਮੀ ਸਰਦੀ ਵਿੱਚ ਫਿਰ ਬੁਰਾਈਆਂ ਤੋਂ ਰਹਿਤ ਹੋਣਾ ਇਹਦਾ ਮਤਲਬ ਕੀ ਹੈ ਗੁਰੂ ਜੀ ਇਹਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸਿੱਖ ਨੂੰ ਸੁਖੀ ਕਰਨਾ ਚਾਹੁੰਦੇ ਬਦਪ੍ਰਹੇਜ਼ੀ ਤੋਂ ਰੋਕਦਾ ਹੈ ਜਿਵੇਂ ਡਾਕਟਰ ਉਹਨੂੰ ਰੋਕਦੇ ਹਨ ਬਦਪ੍ਰਹੇਜ਼ੀ ਹੈ ਇਹ ਇਸ ਕਰਕੇ ਇਹੋ ਜਿਹੇ ਬਚਨ ਸਤਿਗੁਰ ਨਾਨਕ ਦੇਵ ਮਹਾਰਾਜ ਦੀ ਉਮਰ 6-7 ਸਾਲ ਦੀ ਹੋਈ ਮਹਿਤਾ ਕਾਲੂ ਜੀ ਆਪਦੇ ਪਿਤਾ ਮਾਤਾ ਤ੍ਰਿਪਤਾ ਸੋਚਦੇ ਹਨ ਬੱਚੇ ਨੂੰ ਪੜ੍ਹ ਪਾਉਣਾ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਮੈਨੂੰ ਸਕੂਲ ਕਾਲਜਸ ਨਹੀਂ ਸਨ ਇਸਲਾਮ ਦੀ ਹਕੂਮਤ ਸੀ ਜੇ ਕਿਤੇ ਸਨ ਮੌਲਵੀ ਸਨ ਫਾਰਸੀ ਉਰਦੂ ਵਗੈਰਾ ਇਹੋ ਜਿਹੀ ਪੜ੍ਹਾਈ ਹੁੰਦੀ ਸੀ ਗਲਿਸ਼ਤਾਂ ਬੋਸ਼ਤਾਂ ਦੂਜੀ ਜਮਾਤ 'ਚ ਹੀ ਪੜ੍ਹਾਈਆਂ ਜਾਂਦੀਆਂ ਸਨ ਉਦੋਂ ਇਉਂ ਕਰਕੇ ਅੱਜ ਕੱਲ੍ਹ ਇਹ ਉਰਦੂ ਵਗੈਰਾ ਨੂੰ ਜਾਣਦਾ ਹੀ ਕੋਈ ਨਹੀਂ ਹੈ ਕਿ ਪੁਰਾਣੇ ਜ਼ਮਾਨੇ ਦੇ ਜਾਣਦੇ ਨਵਿਆਂ ਵਾਸਤੇ ਉਰਦੂ ਇੱਕ ਨਵੀਂ ਚੀਜ਼ ਹੈ ਇਉਂ ਕਰਕੇ ਹੈ ਜਾਂ ਉਦੋਂ ਪਾਧੇ ਉਹ ਹੁੰਦੇ ਕੱਚੀ ਪੜ੍ਹਾਈ ਜਿਹਨੂੰ ਕਹਿੰਦੇ ਜਿਹਦੇ ਵਿੱਚ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਆਸਾਨ ਆਉਂਦੀ ਹੈ ਹੁਣ ਪਾਧੇ ਕਹਿੰਦੇ ਹੁੰਦੇ ਸੋ ਇਉਂ ਕਰਕੇ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਆਉਂਦਾ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਲੋੜ ਹੈ ਇਹਦੇ ਵਿੱਚ ਚਾਹੀਦਾ ਹੈ ਆਪਣੇ ਪੁੱਤਰ ਨੂੰ ਗੋਪਾਲ ਪਾਧੇ ਪਾਸ ਭੇਜਿਆ ਜਾਵੇ ਪੜ੍ਹਨ ਪਾਇਆ ਜਾਵੇ ਉਹਨਾਂ ਸਮਿਆਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾਉਣ ਵਾਸਤੇ ਫੀਸਾਂ ਵਗੈਰਾ ਨਹੀਂ ਸਨ ਦਿੱਤੀਆਂ ਜਾਂਦੀਆਂ ਮਿਸ਼ਟਾਨ ਵਗੈਰਾ ਕੁਛ ਲੈ ਜਾਣਾ ਮਿਠਾਈ ਮਿਠੂਈ ਅਤੇ ਬੱਚੇ ਨੂੰ ਉੱਥੇ ਵੰਡ ਕੇ ਦਾਖਲ ਕਰਾਉਣਾ ਦਾਖਲ ਹੋ ਜਾਂਦਾ ਸੀ ਇਉਂ ਕਰਕੇ ਮਹਿਤਾ ਜੀ ਦੀ ਉਂਗਲੀ ਫੜੀ ਗੁਰੂ ਨਾਨਕ ਜੀ ਜਾਂਦੇ ਨੇ ਪਹਿਲੇ ਮਾਤਾ ਤ੍ਰਿਪਤਾ ਨੇ ਸਵੇਰੇ ਹੀ ਇਸ਼ਨਾਨ ਵਗੈਰਾ ਕਰਾ ਕੇ ਨਵੇਂ ਬਸਤਰ ਪਹਿਨਾ ਦਿੱਤੇ ਔਰ ਦੁੱਧ ਦੱਧ ਵਗੈਰਾ ਪਿਲਾ ਦਿੱਤਾ ਉੱਥੇ ਜਾ ਕੇ ਗੋਪਾਲ ਮਹਿਤਾ ਜੀ ਕਹਿੰਦੇ ਪਾਧਾ ਜੀ ਮੇਰੇ ਪੁੱਤਰ ਨੂੰ ਪੜ੍ਹਾ ਉਹ ਕਹਿਣਾ ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ ਤੁਹਾਡੇ ਪੁੱਤਰ ਨੂੰ ਤਾਂ ਬੜੇ ਸ਼ੌਕ ਨਾਲ ਪੜ੍ਹਾਵਾਂਗਾ ਹਾਂ ਪਰ ਗੱਲ ਇਹ ਨਹੀਂ ਮਹਿਤਾ ਜੀ ਉਹ ਪਾਧਾ ਕਹਿਣ ਲੱਗਾ ਬੱਚਿਆਂ ਦੀ ਆਪਣੀ ਆਪਣੀ ਬੁੱਧ ਹੁੰਦੀ ਹੈ ਤਿੰਨ ਕਿਸਮ ਦੀ ਬੁੱਧ ਹੁੰਦੀ ਹੈ ਨਮਦਾ ਚਮੜਾ ਤੇ ਤੇਲੀ ਹੈ ਅੰਗਰੇਜ਼ੀ ਵਿੱਚ ਕਹਿੰਦੇ ਹਨ ਡਲ ਹੈਡਿਡ ਇੰਟੈਲੀਜੈਂਟ ਐਂਡ ਐਕਸਟਰਾ ਇੰਟੈਲੀਜੈਂਟ ਜਿਵੇਂ ਕਿਹਾ ਜਾਂਦਾ ਹੈ ਨਮਦਾ ਬੁੱਧ ਕੀ ਹੁੰਦੀ ਹੈ ਸੂਈ ਨਾਲ ਨਮਦੇ ਵਿੱਚ ਛੇਕ ਕਰੋ ਜਿੰਨੀ ਦੇਰ ਤੱਕ ਸੂਈ ਉਹਦੇ ਵਿੱਚ ਹੈ ਛੇਕ ਹੈ ਸੂਈ ਖਿੱਚ ਲਓ ਛੇਕ ਖਤਮ ਹੈ ਇਹ ਬਹੁਤ ਮੋਟੀ ਮਤਲਬ ਡਲ ਹੈਡਿਡ ਕਹਿੰਦੇ ਅੰਗਰੇਜ਼ੀ ਵਿੱਚ ਤੇ ਦੂਸਰਾ ਹੁੰਦਾ ਹੈ ਇੰਟੈਲੀਜੈਂਟ ਚਮੜਾ ਬੁੱਧ ਮੋਟੇ ਅੱਖਾਂ, ਚਮੜੇ ਵਿੱਚ ਸੂਈਆਂ ਛੇਕ ਕਰੋ, ਜਿੱਡਾ ਛੇਕ ਹੈ ਉਨਾ ਕੀ ਰਹੇਗਾ, ਘਟਦਾ ਵੱਧਦਾ ਨਹੀਂ। ਸੋ ਫਿਰ ਇਹਨੂੰ ਕਹਿੰਦੇ ਇੰਟੈਲੀਜੈਂਟ। ਸੋ ਇੱਕ ਹੁੰਦੀ ਤੇਲੀਆ ਬੁੱਧ, ਛੱਪੜ ਉੱਪਰ ਇੱਕ ਤੇਲ ਦਾ ਛਿੱਟਾ ਸਿੱਟ ਦਿੱਤਾ ਸੀ, ਸਾਰੇ ਉਹਦਾ ਤਿਰਾ ਫੈਲ ਜਾਏਗਾ। ਇਸੀ ਤਰ੍ਹਾਂ ਤੇਲੀ ਐਕਸਟਰਾ ਇੰਟੈਲੀਜੈਂਟ ਹੁੰਦਾ ਹੈ, ਬਹੁਤ ਹੀ ਜ਼ਿਆਦਾ ਅੱਛੀ ਤੇਜ਼ ਬੁੱਧ ਵਾਲਾ। ਸੰਯਮ ਕਰਕੇ ਬੁੱਧ ਦੇ ਅਨੁਸਾਰ ਹੀ ਵਿੱਦਿਆ ਬੱਚਿਆਂ ਨੂੰ ਪ੍ਰਾਪਤ ਹੁੰਦੀ ਹੈ। ਕਈ ਐਸੇ ਬੱਚੇ ਦੇਖੇ ਸਾਡੇ ਸਕੂਲ ਕਾਲਜਾਂ ਵਿੱਚ ਵੀ ਦੇਖਦੇ ਹਾਂ, ਜ਼ੀਰੋ ਤੋਂ ਜ਼ਿਆਦਾ ਲੈਂਦੇ ਹੀ ਨਹੀਂ ਗਈ ਇਹੋ ਜਿਹੇ। ਉਹ ਕੀ ਹੋਇਆ, ਡਲਹੇਡੀ ਹੋਏ ਨਾ, ਉਹਨਾਂ ਵਾਸਤੇ ਟਿਊਸ਼ਨਾਂ ਵੀ ਰੱਖੀਆਂ, ਉਹਨਾਂ ਦੇ ਪੇਰੈਂਟਸ ਨੇ ਸਭ ਕੁਛ ਕੀਤਾ, ਲੇਕਿਨ ਇਹੋ ਜਿਹੇ ਬੁੱਧ ਉਹਨਾਂ ਦੀ। ਸੰਯਮ ਕਰਕੇ ਖੈਰ ਕਹਿਣ ਲੱਗਾ, ਮੈਂ ਇਹਨਾਂ ਦੀ ਬੁੱਧ ਅੱਜ ਪਰਖ ਲਵਾਂਗਾ। ਮੈਂ ਤਾਂ ਜੀ ਕੱਲ ਨੂੰ ਤੁਹਾਨੂੰ ਦੱਸ ਦਿਆਂਗਾ ਜਿਤਨੀ ਕੁ ਵਿੱਦਿਆ ਮੇਰੇ ਪਾਸ ਹੈ, ਇਸ ਵਿੱਦਿਆ ਨੂੰ ਕਿਤਨੀ ਕੁ ਦੇਰ ਵਿੱਚ ਗ੍ਰਹਿਣ ਕਰ ਲਏਗਾ। ਬਹੁਤ ਅੱਛਾ, ਮਿਠਾਈ ਵਗੈਰਾ ਵੰਡ ਕੇ ਮਹਿਤਾ ਜੀ ਤੇ ਚਲੇ ਗਏ। ਗੁਰੂ ਨਾਨਕ ਜੀ ਨੂੰ ਹੁਣ ਪਾਧਾ ਪੜਾਉਂਦਾ ਹੈ। ਪੜਾਉਂਦਾ ਕੀ ਹੈ, ਗੁਰੂ ਨਾਨਕ ਜੀ ਪਹਿਲਾਂ ਹੀ ਬੜੇ ਪੜਾਏ ਸਨ। ਉਹ ਤਾਂ ਇੱਕ ਦੁਨੀਆਂ ਦੇ ਉਧਾਰ ਵਾਸਤੇ ਪੰਜ ਭੂਤ ਚੋਲਾ ਧਾਰਨ ਕੀਤਾ ਸੀ। ਬਹੁਤ ਖੁਸ਼ ਹੋਇਆ, ਇਹ ਕਾਇਦਾ ਹੈ ਉਸਤਾਦਾਂ ਦੇ ਪਾਸ, ਜਿਤਨੇ ਹੁਸ਼ਿਆਰ ਲੜਕੇ ਆਉਂਦੇ ਹਨ ਉਤਨਾ ਉਹਨਾਂ ਦੇ ਚਿੱਤ ਨੂੰ ਖੁਸ਼ੀ ਹੋਇਆ ਕਰਦੀ ਹੈ। ਬਲਕਿ ਕਈ ਸਕੂਲਾਂ ਤਾਂ ਹੈਡਮਾਸਟਰ ਦੇਖੇ ਗਏ ਜਿਹੜੇ ਹੁਸ਼ਿਆਰ ਲੜਕੇ ਹਨ, ਉਹਨੂੰ ਲਿਆਉਣਾ ਵਜ਼ੀਫੇ ਵਗੈਰਾ, ਤਾਂ ਕਿ ਸਾਡੇ ਨਾਂ ਸਕੂਲ ਦਾ ਨਾਂ ਰੋਸ਼ਨ ਹੋਵੇ, ਸਾਡਾ ਨਾਂ ਰੋਸ਼ਨ ਹੋਵੇ, ਇਸ ਤਰੀਕੇ ਸਿਰ ਵੀ ਲੈਂਦੇ ਦੇਖੇ ਗਏ। ਇਉਂ ਕਰਕੇ ਬਹੁਤ ਖੁਸ਼ ਹੋਇਆ ਵੀ ਇਹ ਜੀ ਬੁੱਧ ਵਾਲਾ ਬੱਚਾ, ਇਸ ਤੋਂ ਮੈਂ ਪਹਿਲਾਂ ਹੀ ਪੜ੍ਹਿਆ ਪੜ੍ਹਾਇਆ, ਅੱਜ ਤੱਕ ਇੱਕ ਵੀ ਨਹੀਂ ਦੇਖਿਆ ਹੈ। ਮੈਂ ਬਹੁਤ ਹੀ ਖੁਸ਼ੀ ਹੋਈ ਉਸਨੂੰ। ਖੈਰ ਸਾਰਾ ਦਿਨ ਪੜ੍ਹਦੇ ਸੀ, ਉਹਨਾਂ ਦਿਨਾਂ ਨੂੰ ਛੇ ਘੰਟੇ ਚਾਰ ਘੰਟੇ ਇਹੋ ਜਿਹਾ ਰਿਵਾਜ਼ ਨਹੀਂ ਸੀ। ਸਾਰਾ ਸਾਰਾ ਦਿਨ ਬੱਚੇ ਨੇ ਪੜ੍ਹਨਾ, ਸ਼ਾਮ ਨੂੰ ਘਰ ਜਾਣਾ, ਮਿੱਟੀ ਘੱਟਾ ਲੱਗਿਆ, ਖੇਡਦੇ ਖੁੱਡਦੇ ਇਉਂ ਜਾ ਕੇ ਘਰ। ਜਦੋਂ ਗੁਰੂ ਨਾਨਕ ਜੀ ਪਹੁੰਚੇ, ਮਾਤਾ ਨੇ ਗੋਦ ਵਿੱਚ ਉਠਾ ਕੇ ਮੂੰਹ ਮਾਂ ਪੂੰਝਿਆ, ਘੱਟਾ ਮਿੱਟੀ ਲੱਗੀ ਸੀ, ਤੇ ਦੁੱਧ ਦੱਧ ਪਿਲਾਇਆ, ਪੁੱਛਿਆ ਦੱਸੋ ਪੁੱਤਰ ਜੀ ਕੀ ਕੁਛ ਪੜਿਆ। ਆਪਣੀ ਉਸੀ ਤੋਤਲੀ ਜ਼ਬਾਨ ਨਾਲ ਕਹਿੰਦੇ ਨੇ ਆ ਪੜਿਆ ਆ ਪੜਿਆ। ਮਾਤਾ ਖੁਸ਼ ਹੁੰਦੀ ਹੈ ਕਿ ਤਿੰਨ ਸੂਰ ਛਪ ਗਿਆ, ਤੇ ਮਹਿਤਾ ਕਾਲੂ ਜੀ ਬਾਹਰੋਂ ਆ ਗਏ। ਉਹਨਾਂ ਨੇ ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਪੁੱਛਣਾ ਸ਼ੁਰੂ ਕੀਤਾ, ਦੱਸੋ ਬੇਟਾ ਕੀ ਪੜਿਆ। ਉਹਨਾਂ ਨੂੰ ਵੀ ਅਸੀਂ ਤੈਨੂੰ ਦੱਸਦੇ ਹਾਂ। ਖੈਰ ਪ੍ਰਸ਼ਾਦ ਪਾਣੀ ਛਕਾਇਆ, ਰਾਤ ਦਾ ਵਕਤ ਦੁੱਧ ਦੱਧ ਪਿਲਾਇਆ, ਸ਼ਾਮ ਸਵੇਰੇ ਉੱਠੇ, ਮਾਤਾ ਜੀ ਨੇ ਫਿਰ ਇਸ਼ਨਾਨ ਵਗੈਰਾ ਕਰਵਾ ਕੇ ਨਵੀਨ ਵਸਤਰ ਪਹਿਨਾ ਦਿੱਤੇ, ਦੁੱਧ ਵਗੈਰਾ ਪਿਲਾ ਦਿੱਤਾ। ਫਿਰ ਦੂਜੇ ਦਿਨ ਫਿਰ ਛੱਡਣ ਵਾਸਤੇ ਮਹਿਤਾ ਜੀ ਜਾਂਦੇ ਹਨ। ਜਾ ਕੇ ਗੋਪਾਲ ਨੂੰ ਕਹਿੰਦੇ ਨੇ, ਪਾਧਾ ਜੀ ਦੱਸੋ ਕੱਲ ਦੇਖ ਲਿਆਉਣੇ ਬੁੱਧ ਨਾਨਕ ਦੀ, ਤੁਹਾਡੀ ਵਿੱਦਿਆ ਜਿਤਨੀ ਤੁਹਾਡੇ ਪਾਸ ਹੈ ਕਿਤਨੀ ਦੇਰ ਵਿੱਚ ਗ੍ਰਹਿਣ ਕਰਨ ਦੇ ਯੋਗ ਹੈ। ਮਹਿਤਾ ਜੀ ਕੀ ਦੱਸਾਂ, ਇਹੋ ਜਿਹੇ ਦਾ ਬੱਚਾ ਅੱਜ ਤੱਕ ਮੇਰੇ ਪਾਸ ਕੋਈ ਆਇਆ ਹੀ ਨਹੀਂ ਜੀ ਬੁੱਧ ਵਾਰ, ਇਹ ਤਾਂ ਮੈਨੂੰ ਪਹਿਲਾਂ ਹੀ ਪੜ੍ਹੇ ਪੜਾਇਆ ਹੈ, ਕੀ ਦੱਸਾਂ ਐਸੀ ਅਸਚਰਜ ਬੁੱਧ ਹੈ। ਬਹੁਤ ਜਲਦੀ ਦਿਨਾਂ ਵਿੱਚ ਹੀ ਜਿਤਨੀ ਵਿੱਦਿਆ ਮੇਰੇ ਪਾਸ ਹੈ ਗ੍ਰਹਿਣ ਕਰ ਲੈਣਗੇ। ਇਹ ਗੱਲ ਸੁਣ ਕੇ ਮਹਿਤਾ ਜੀ ਕਹਿਣਗੇ, ਅਗਰ ਐਸੀ ਗੱਲ ਹੈ ਬਹੁਤ ਅੱਛਾ, ਤੁਹਾਡੀ ਵੀ ਅਸੀਂ ਗਾਮਜ ਕਰਕੇ ਕੁਛ ਸੇਵਾ ਕਰ ਦਿਆਂਗੇ। ਉਦੋਂ ਇਹੋ ਜਿਹਾ ਹੀ ਹੁੰਦਾ ਸੀ ਰਿਵਾਜ, ਇੰਨਾ ਕਹਿ ਕੇ ਚਲੇ ਗਏ। ਬੱਚਿਆਂ ਨੂੰ ਇਕੱਲੇ ਇਕੱਲੇ ਬੱਚੇ ਨੂੰ ਬੁਲਾ ਕੇ ਸਬਕ ਦਿੱਤਾ ਜਾਂਦਾ ਸੀ। ਹੁਣ ਗੁਰੂ ਨਾਨਕ ਜੀ ਦੀ ਵਾਰੀ ਵੀ ਆਏ, ਪਾਧੇ ਨੇ ਬੁਲਾਇਆ, ਗੁਰੂ ਨਾਨਕ ਜੀ ਆ ਗਏ, ਬੈਠ ਗਏ ਚਮਕੜਾ ਮਾਰ ਕੇ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ, ਨੇਤਰਾਂ ਦੇ ਛੱਪਰ ਨੀਵੇਂ ਸਿੱਟੇ ਹਨ, ਬਸ ਬੈਠੇ ਹੋਏ। ਕਹਿਣ ਲੱਗੇ, ਸੁਣਾਓ ਕੱਲ ਵਾਲਾ ਸਬਕ, ਅੱਗੇ ਹੋਰ ਮਿਲੇ। ਚੁੱਪ ਹਨ, ਦੁਬਾਰਾ ਫਿਰ ਕਹਿਣ ਲੱਗੇ, ਦੇਖੋ ਕੱਲ ਕੈਸਾ ਅੱਛਾ ਪੜਿਆ, ਅੱਜ ਸੁਣਾਓ ਅੱਗੇ ਹੋਰ ਸਬਕ ਮਿਲੇ। ਫਿਰ ਨਹੀਂ ਬੋਲੇ। ਤੀਜੀ ਦਫ਼ਾ ਪਾਧਾ ਕਹਿਣ, ਦੇਖੋ ਨਾ ਕੱਲ ਕੈਸਾ ਅੱਛਾ ਪੜਾ ਹੈ, ਜਿਹੜੇ ਨਹੀਂ ਪੜ੍ਹਦੇ ਬੱਚੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ। ਇਹ ਜਦੋਂ ਥੋੜ੍ਹਾ ਜਿਹਾ ਸਖਤੀ ਵਿੱਚ ਕਿਹਾ ਪਾਧੇ ਨੇ, ਗੁਰੂ ਜੀ ਕਹਿਣ ਲੱਗੇ, ਪਾਧਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਕਹਿਣਾ, ਦੇਖੋ ਨਾ ਤੁਹਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਬੜੀ ਜ਼ਰੂਰਤ ਪੈਂਦੀ ਹੈ। ਇਹ ਜਿਹੜੀ ਪੜ੍ਹਾਈ ਹੈ ਜਿਹਨੂੰ ਕੱਚੀ ਜਾਂ ਲੰਡੇ ਕਹਿੰਦੇ ਹਨ, ਇਹਦੇ ਵਿੱਚ ਇਹ ਬੜਾ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਅੱਛੀ ਆਉਂਦੀ ਹੈ, ਤੁਹਾਨੂੰ ਬੜੀ ਮਦਦ ਮਿਲੇਗੀ। ਇਸ ਕਰਕੇ ਤੁਸੀਂ ਪੜ੍ਹੋ, ਤੁਹਾਡੇ ਆਉਣ ਵਾਲੀ ਜ਼ਿੰਦਗੀ ਤੁਹਾਨੂੰ ਬਹੁਤ ਮਦਦਗਾਰ ਹੋਵੇਗੀ। ਗੁਰੂ ਨਾਨਕ ਜੀ ਇਹ ਸੁਣ ਕੇ ਕਹਿਣੇ ਪਾਦਾ ਜੀ ਇਹ ਤਾਂ ਮੰਨ ਲਿਆ ਜੀ, ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਬੜਾ ਚੰਗਾ ਹਿਸਾਬ ਕਿਤਾਬ ਆਉਂਦਾ ਹੈ, ਤੁਹਾਡੇ ਵਿਹਾਰ ਕਾਰ ਵਿੱਚ ਕੰਮ ਆਏਗਾ। ਭਲਾ ਇਉਂ ਦੱਸੋ ਜਦੋਂ ਪੌਦ ਖਤਮ ਹੁੰਦੀ ਹੈ ਇਨਸਾਨ ਦੀ, ਇੱਥੋਂ ਚਲਿਆ ਜਾਂਦਾ ਹੈ, ਇਹਦੇ ਕਰਮ ਦਾ ਹਿਸਾਬ ਕਿਤਾਬ ਧਰਮ ਰਾਜਾ ਮੰਗਦਾ ਹੈ, ਸਾਹਮਣੇ ਧਰਮ ਰਾਜੇ ਦੇ ਮੁਲਜ਼ਮ ਬਣਿਆ ਖੜਾ ਹੁੰਦਾ ਹੈ ਕਿ ਉਸ ਮੌਕੇ ਵੀ ਇਸ ਤੁਹਾਡੀ ਵਿਦਿਆ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ। ਇਹ ਗੱਲ ਸੁਣ ਕੇ ਪਾਦਾ ਹੈਰਾਨ ਹੋ ਗਿਆ, ਕਦੇ ਆਪਦੇ ਚਿਹਰੇ ਵੱਲ ਤੱਕਦਾ ਹੈ, ਕਦੇ ਸਰੀਰ ਵੱਲ ਤੱਕਦਾ ਵੀ ਹੈ, 6-7 ਸਾਲ ਦਾ ਬੱਚਾ ਇਹੀ ਜੀ ਗੱਲ ਕਹੇ, ਸਿਆਣੀ ਉਮਰ ਦਾ ਬਜ਼ੁਰਗ ਹੈਰਾਨ ਹੋਵੇ ਨਾ ਤਾਂ ਹੋਰ ਕੀ ਹੋਵੇ। ਹੈਰਾਨ ਹੋ ਰਿਹਾ ਵੀ ਸੱਚ ਗੱਲ ਹੈ, ਇਹੋ ਜਿਹੇ ਬੱਚਿਆਂ ਨੂੰ ਜਿਹਨੂੰ ਕੁਛ ਵੀ ਪਤਾ ਨਹੀਂ ਹੁੰਦਾ, ਇਹੋ ਜਿਹੇ ਬਚਨ ਬਹੁਤ ਉੱਚੇ ਬਚਨ। ਖੈਰ ਅਖੀਰ ਉਸਨੇ ਸੁਣਿਆ ਸੀ ਪਹਿਲੇ ਕਈ ਕੌਤਕ ਆਪਦੇ, ਅੱਜ ਉਹ ਸਾਹਮਣੇ ਆਇਆ ਵੀ ਮੈਂ ਸੁਣਦਾ ਹੁੰਦਾ ਸੀ ਇਹ ਕੋਈ ਇਫਰੀ ਬੱਚਾ, ਆਮ ਕੋਈ ਜੀਵ ਨਹੀਂ ਹੈ, ਉਹੀ ਮੇਰੇ ਸਾਹਮਣੇ ਦੇਖਣ ਨੂੰ ਆਈ ਹੈ ਜੀ ਗੱਲ। ਅਖੀਰ ਸ਼ਰਧਾ ਦੇ ਘਰ ਵਿੱਚ ਆ ਕਹਿਣਾ ਅੱਗੇ ਵੀ ਕੁਛ ਹੈ, ਗੁਰੂ ਜੀ ਕਹਿੰਦੇ ਹਾਂ ਪਾਦਾ ਜੀ ਜੇ ਤੁਸੀਂ ਕਹੋ ਮੈਂ ਦੱਸਾਂ ਅੱਗੇ ਕੀ ਕੁਛ ਹੈ। ਹਾਂ ਹੱਥ ਜੋੜ ਕੇ ਕਹਿਣ ਲੱਗਾ ਦੱਸੋ। ਉਸ ਮੌਕੇ ਗੁਰੂ ਜੀ ਨੇ ਇਉਂ ਉਚਾਰਨ ਕੀਤਾ,
ਲਿਖਣ ਲੱਗਾ ਧਰਮ ਰਾਜਾ
ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸ਼ਟ ਉਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀਆਂ ਪਾਪ ਕਰੇਂਦੜ ਸਰ ਪਰ ਮੁੱਠੇ ਅਦਰਾ ਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ। ਗੁਰੂ ਜੀ ਕਹਿੰਦੇ ਪਾਧਾ ਜੀ ਅੱਗੇ ਹਿਸਾਬ ਤਾਂ ਮੰਗੀ ਦਾ ਇੱਕ ਕੋਈ ਮੈਜਿਸਟ੍ਰੇਟ ਬੜਾ ਵੱਡੀ ਹੋ ਜਿਸਦਾ ਰਸੂਖ ਆਪਣੇ ਘਰਦਿਆਂ ਨਾਲ ਵੀ ਨਹੀਂ ਸੀ ਨਾ ਹੋਰ ਕਿਸੇ ਨਾਲ, ਦੁਨੀਆਂ ਤੇ ਆ ਕੇ ਉਸਨੇ ਸਭ ਤੋਂ ਵੱਡੀ ਚੀਜ਼ ਮਾਇਆ ਹੀ ਸਮਝੀ ਸੀ। ਸਯੋਂ ਅੱਜ ਉਹ ਆਪਣੇ ਡਰਾਇੰਗ ਰੂਮ ਵਿੱਚ ਬੈਠਾ, ਜਿਤਨੇ ਬਾਹਰਲੇ ਦਰਵਾਜ਼ੇ ਹਨ ਸਾਰੇ ਲੌਕ ਹੋਏ ਹੋਏ ਹਨ, ਅਚਨਚੇਤ ਆਰਾਮ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ। ਅਚਨਚੇਤ ਬਹੁਤ ਜ਼ਿਆਦਾ ਰੋਸ਼ਨੀ ਹੋਈ, ਜਿਸਦੀ ਰੋਸ਼ਨੀ ਨੂੰ ਦੇਖ ਕੇ ਉਹਦੀ ਨਿਗਾਹ ਅਖਬਾਰ ਤੋਂ ਉੱਠੀ ਸਾਹਮਣੇ ਗਈ, ਕੀ ਦੇਖਿਆ? ਕੋਈ ਰੂਹ ਖੜੀ ਹੋਈ ਹੈ। ਪੁੱਛਣ ਲੱਗਿਆ ਕਿੱਧਰ ਦੀ ਆ ਗਏ? ਇਸ ਕਮਰੇ ਦੇ ਤਮਾਮ ਦਰਵਾਜ਼ੇ ਲਾਕ ਹੋਏ ਹੋਏ ਹਨ, ਬਲਕਿ ਏਅਰ ਟਾਈਟ ਹਨ, ਕਿੱਧਰ ਦੀ ਆ ਗਈ? ਕੋਈ ਥਾਂ ਨਹੀਂ। ਔਰ ਉਹਨੇ ਕਿਹਾ ਮੈਨੂੰ ਕੋਈ ਚੀਜ਼ ਨਹੀਂ ਰੋਕ ਸਕਦੀ, ਜਿੱਥੇ ਹਵਾ ਵੀ ਨਾ ਪਹੁੰਚ ਸਕੇ ਮੈਂ ਉੱਥੇ ਵੀ ਜਾ ਸਕਦਾ। ਅਖੀਰ ਕਹਿਣ ਲੱਗੇ ਆਪ ਹੋ ਕੌਣ? ਕਹਿਣ ਲੱਗੇ ਮੈਂ ਆਪਦਾ CID ਹਾਂ, ਖੁਫੀਆ ਹਾਂ, ਇਸ ਮੁਖ CID ਖੁਫੀਆ। ਉਹ ਕੀ ਕਹਿਣ ਲੱਗਾ? ਹਾਂ, ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਵਿੱਚ ਹੀ 84 ਜੋਨ ਬਣਾਈ ਹੈ, ਸਾਰੀਆਂ ਜੋਨੀਆਂ ਵਿੱਚੋਂ ਮਨੁੱਖ ਨੂੰ ਬਾਦਸ਼ਾਹ ਜੋਨੀ ਕਥਨ ਕੀਤਾ ਹੈ। ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, 84 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇ। ਤਮਾਮ ਜੋਨੀਆਂ ਵਿੱਚ ਮਨੁੱਖਾਂ ਦੇ ਬਾਦਸ਼ਾਹ ਜੋਨੀਆਂ, ਭਾਵੇਂ ਬਾਦਸ਼ਾਹ ਪਰ ਇੱਕ ਗਰੀਬ ਦੇ ਇਨਸਾਨ ਇਨਸਾਨ ਦੇ ਨਾਤੇ ਤਾਂ ਇੱਕੋ ਜਿਹੇ ਹੀ ਹਨ, ਪਰ ਬਾਦਸ਼ਾਹ ਨੇ ਹਕੂਕ ਬਹੁਤ ਜ਼ਿਆਦਾ ਹੁੰਦੇ ਹਨ। ਇਸੇ ਤਰ੍ਹਾਂ ਜਿਤਨੇ ਜੀਵ ਹਨ, 84 ਲੱਖ ਜੇ ਆ ਜੋਨ ਦੇ, 5 ਤੱਤਾਂ ਦੀ ਬਣਾਵਟ ਉਹਨਾਂ ਦੀ ਹੈ, 5 ਤੱਤਾਂ ਦੀ ਇਨਸਾਨ ਦੀ ਹੈ, ਲੇਕਿਨ ਇਸ ਦੇ ਵਿੱਚ ਵਿਸ਼ੇਸ਼ਤਾ ਹੀ ਹੈ, ਵਾਧਾ ਹੈ। ਜਿਵੇਂ ਬਾਦਸ਼ਾਹ ਵਿੱਚ ਵਾਧਾ ਹੁੰਦਾ, ਹਕੂਕ ਜ਼ਿਆਦਾ ਹੁੰਦੇ ਨੇ। ਇਸ ਨੂੰ ਸ੍ਰੇਸ਼ਟ ਬੁੱਧ ਮਿਲੀ ਹੋਈ ਹੈ, ਉਹ ਬੁੱਧ ਮਿਲੀ ਹੋਈ ਹੈ ਜਿਸ ਦੁਆਰਾ ਜਾਣੇ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਮੈਨੂੰ ਕੀ ਕੁਛ ਕਰਨਾ ਚਾਹੀਦਾ ਹੈ, ਕੀ ਕੁਛ ਕਰਨ ਦਾ ਕੀ ਫਲ ਹੈ, ਇਤਿਹਾਸ ਸਾਰੀਆਂ ਗੱਲਾਂ ਦੀ ਵਿਚਾਰ ਇਸ ਨੂੰ ਹੀ ਹੈ। ਹੋਰ ਦੁਨੀਆਂ ਨੂੰ ਮੋਹ ਮਮਤਾ ਹੈ, ਉਤਤੀਆਂ ਹਨ, ਭੁੱਖ ਪਿਆਸ ਹੈ, ਗਰਮੀ ਸਰਦੀ ਹੈ, ਦੁੱਖ ਸੁੱਖ ਹੈ, ਇਹ ਸਾਰੀਆਂ ਗੱਲਾਂ ਹੋਰਨਾਂ ਵਿੱਚ ਵੀ ਪਾਈਆਂ ਜਾਂਦੀਆਂ ਹਨ, ਲੇਕਿਨ ਜਿਹੜੀ ਇਹ ਵਿਵੇਕ ਬੁੱਧ ਹੈ ਸਿਰਫ ਇਨਸਾਨ ਨੂੰ ਹੀ ਪ੍ਰਾਪਤ ਹੈ, ਹੋਰਨਾਂ ਨੂੰ ਪ੍ਰਾਪਤ ਨਹੀਂ। ਉਹਨਾਂ ਅੰਤਰਗਣ ਵੀ ਪੂਰਾ ਨਹੀਂ ਮਿਲਿਆ ਹੋਇਆ, ਹੋਰ ਤਾਂ ਕੀ ਕਹਿਣਾ। ਇਸ ਕਰਕੇ ਇਸ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ ਹੈ। ਫਿਰ ਪਰਮੇਸ਼ਰ ਨੇ ਇਹ ਦੱਸਿਆ ਤਾਂ ਸ਼ਾਸਤਰਾਂ ਦੁਆਰਾ, ਰੂਹਾਨੀ ਬਜ਼ੁਰਗਾਂ ਦੁਆਰਾ, ਰੂਹਾਨੀ ਰਹਿਬਰਾਂ ਦੁਆਰਾ ਅੱਛੀ ਤਰ੍ਹਾਂ ਖੋਲ ਕੇ ਦੱਸਿਆ ਵੀ ਇਨਸਾਨ ਜੋ ਹੈ ਇਸ ਨੂੰ ਹੀ ਸਾਰੀ ਧਾਰਮਿਕ ਸਿੱਖਿਆ ਹੈ, ਹੋਰ ਕਿਸੇ ਜੋਨੀ ਨੂੰ ਅਧਿਕਾਰ ਨਹੀਂ ਹੈ। 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ, ਗੁਰਬਾਣੀ, ਸਾਰਾ ਇਸ ਨੂੰ ਅਧਿਕਾਰ ਹੈ। ਹੋਰ ਪਸ਼ੂਆਂ ਨੂੰ, ਹੈਵਾਨਾਂ ਨੂੰ, ਉੱਡਣ ਵਾਲੇ ਜਾਨਵਰਾਂ ਨੂੰ, ਇਹਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ। ਇਸ ਵਾਸਤੇ ਹੀ ਬਣਿਆ ਹੋਇਆ ਹੈ। ਸਯੋਂ ਕਹਿਣ ਲੱਗੇ, ਔਰ ਉਹ ਕਹਿੰਦੀ ਹੈ ਮੈਜਿਸਟ੍ਰੇਟ ਨੂੰ, ਕਹਿਣ ਲੱਗੇ ਜਿਸ ਦਿਨ ਤੋਂ ਸ੍ਰਿਸ਼ਟੀ ਰਚੀ ਪਰਮਾਤਮਾ ਨੇ, 84 ਲੱਖ ਜੀ ਹੈ ਜੁਨਤ ਛੋੜੋ, ਉਹਨਾਂ ਅਧਿਕਾਰੀ ਕੋਈ ਉਪਦੇਸ਼ ਹੀ ਨਹੀਂ ਹੈ, ਇਨਸਾਨ ਸਭ ਜੋਨੀਆਂ ਦਾ ਬਾਦਸ਼ਾਹ ਬਣਾਇਆ, ਇਸ ਦੇ ਵਾਸਤੇ ਕੋਈ ਖਾਸ ਕਾਨੂੰਨ ਰੱਖ ਦਿੱਤੇ, ਇਸ ਨੂੰ ਇਹ ਸਮਝ ਵੀ ਦਿੱਤੀ ਹੈ ਗ੍ਰੰਥਾਂ ਸ਼ਾਸਤਰਾਂ ਦੁਆਰਾ ਸਤਪੁਰਸ਼ਾਂ ਦੁਆਰਾ, ਤੂੰ ਪਰਮਾਤਮਾ ਦੀ ਅੰਸ਼ ਹੈ, ਤੂੰ ਅਸਥੂਲ ਸਰੀਰ ਨਹੀਂ ਹੈ, ਤੂੰ ਸੂਖਮ ਸਰੀਰ ਨਹੀਂ ਹੈ, ਤੂੰ ਕਾਰਨ ਸਰੀਰ ਨਹੀਂ ਹੈ, ਤੂੰ ਅੰਨਮੈ ਕੋਸ਼ ਨਹੀਂ, ਤੂੰ ਪ੍ਰਾਣਮੈ ਕੋਸ਼ ਨਹੀਂ, ਤੂੰ ਮਨਮੈ ਕੋਸ਼ ਨਹੀਂ, ਤੂੰ ਗਿਆਨਮੈ ਕੋਸ਼ ਨਹੀਂ, ਤੂੰ ਆਨੰਦਮੈ ਕੋਸ਼ ਨਹੀਂ, ਤੂੰ ਇਹਦੇ ਅੰਦਰ ਰਹਿਣ ਵਾਲਾ ਉਹ ਕੁਛ ਹੈ ਜਿਹਨੂੰ ਕਿਹਾ ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗ ਪਰ ਮਿਟੇ ਨਾ ਮਨਸ। ਇਸ ਨੂੰ ਅਧਿਕਾਰ ਹੈ, ਭਾਵੇਂ ਨੀਂਦਾ ਨਹੀਂ ਜੇ ਕੋਈ ਕਹੇ ਹਰੇਕ ਦੇ ਅੰਦਰ ਪਰਮਾਤਮਾ, ਕਿਉਂ ਨਹੀਂ ਨੀਂਦਾ? ਕੋਈ ਬੜਾ ਬੇਕੀਮਤਾ ਰਾਜ ਸਾਧ ਬਹੁਤ ਜਿਸਦੀ ਚਮਕ ਹੈ, ਉਹ ਪੰਜ ਡੱਬੀਆਂ ਵਿੱਚ ਲੁਕਿਆ ਹੋਇਆ, ਇੱਕ ਡੱਬੀ, ਦੂਜੀ, ਤੀਜੀ, ਚੌਥੀ, ਪੰਜਵੀਂ, ਜੇ ਉਸ ਨੂੰ ਕਿਹਾ ਜਾਵੇ ਇਹਦੇ ਅੰਦਰ ਬਹੁਤ ਬੇਕੀਮਤਾ ਲਾਲ ਹੈ। ਪਹਿਲੀ ਗੱਲ ਤੇ ਕਹਿਣ ਵਾਲਾ ਜਿਹੜਾ ਹੈ, ਜਿਸ ਨੂੰ ਕਹਿੰਦਾ ਉਹਨੂੰ ਵਿਸ਼ਵਾਸ ਲਿਆਉਣਾ ਪਏਗਾ ਵੀ ਹੈ, ਭਾਵੇਂ ਦੀਂਦਾ ਨਹੀਂ ਵੀ ਇਹ ਕਹਿ ਰਿਹਾ ਇਹਨੂੰ ਦੇਖਿਆ ਹੋਣਾ। ਫਿਰ ਉਹ ਕਹਿਣ ਲੱਗੇ ਦਿਖਾਓ ਮੈਨੂੰ ਇਹਦੇ ਵਿੱਚੋਂ, ਕਹਿਣਗਾ ਹਾਂ ਜਦੋਂ ਪੰਜੇ ਡੱਬੀਆਂ ਖੁੱਲਣਗੀਆਂ ਨਜ਼ਰ ਆਏਗਾ। ਅਖੀਰ ਉਸਨੇ ਦਿਖਾਉਣ ਵਾਸਤੇ ਪਹਿਲੀ ਡੱਬੀ ਖੋਲੀ, ਫਿਰ ਨਹੀਂ ਉਹ ਲਾਲ ਦਿਸਿਆ, ਦੂਜੀ ਖੋਲੀ ਫਿਰ ਨਹੀਂ ਦਿਸਿਆ, ਤੀਜੀ ਦਾ ਮੂੰਹ ਖੋਲਿਆ ਫਿਰ ਨਹੀਂ ਦਿਸਿਆ, ਚੌਥੀ ਡੱਬੀ ਦਾ ਮੂੰਹ ਖੋਲਿਆ ਫਿਰ ਨਹੀਂ ਨਜ਼ਰ ਆਇਆ, ਜਦੋਂ ਪੰਜਵੀਂ ਡੱਬੀ ਦਾ ਮੂੰਹ ਖੋਲਿਆ ਉਹਦੇ ਵਿੱਚ ਦਮਕਾ ਮਾਰਦਾ ਨਜ਼ਰ ਆਇਆ। ਇਸੀ ਤਰ੍ਹਾਂ ਇਹ ਪੰਜ ਕੋਸ਼ ਪੰਜ ਪਰਦਿਆਂ ਦੇ ਅੰਦਰ ਜਾਂ ਤਿੰਨ ਸਰੀਰਾਂ ਦੇ ਅੰਦਰ, ਹਰ ਇਨਸਾਨ ਦੇ ਅੰਦਰ ਵਾਹਿਗੁਰੂ ਅੰਤਰਯਾਮੀ ਦੀ ਜੋਤ, ਸਭ ਮੈਂ ਜੋਤ ਜੋਤ ਹੈ, ਸੋਏ ਦਮਕਾ ਮਾਰ ਰਹੀ ਹੈ, ਸਰਵ ਸ਼ਕਤੀ ਦਾ ਸੰਬੰਧ ਹਰੇਕ ਦੇ ਅੰਦਰ ਠਾਕਾ ਮਾਰ ਰਿਹਾ ਹੈ, ਆਪਣੀ ਚਮਕ ਦਿਖਾ ਰਿਹਾ ਹੈ, ਪਰ ਉਹ ਚਮਕ ਨਜ਼ਰ ਨਹੀਂ ਆਉਂਦੀ। ਅੱਖਾਂ ਕੰਨ ਨਾਸ਼ਕਾਂ ਦੁਆਰਾ ਉਹ ਚਮਕ ਜੇ ਦੇਖਣੀ ਹੋਵੇ, ਕਿਸੇ ਮਕਾਨ ਦੇ ਅੰਦਰ ਨੌ ਬਾਰੀਆਂ ਹੋਣ, ਅੰਦਰ ਇੱਕ ਦੀਵਾ ਮੱਚਦਾ ਹੋਵੇ ਤੇ ਬਾਹਰੋਂ ਦੂਰ ਦੇਖਣ ਵਾਲਾ ਕਹੇ ਉਧਰ ਦੀ ਥੋੜੀ ਜਿਹੀ ਰੋਸ਼ਨੀ ਦਿੰਦੀ ਹੈ, ਉਧਰ ਦੀ ਦਿੰਦੀ ਹੈ, ਉਧਰ ਦੀ ਦਿੰਦੀ ਹੈ, ਪਤਾ ਲੱਗਦਾ ਵੀ ਇਹਦੇ ਅੰਦਰ ਕੋਈ ਰੋਸ਼ਨੀ ਹੈ। ਇਸੀ ਤਰ੍ਹਾਂ ਜਿਸਮ ਇੱਕ ਮਕਾਨ ਹੈ, ਅੱਖਾਂ ਕੰਨ ਨਾਸ਼ਕਾਂ ਰਸਨਾ ਤਕ ਇੰਦਰੀਆ ਆਦਿ ਨੌ ਦਰਵਾਜ਼ੇ ਜਿਹੜੇ ਹਨ, ਉਹਨਾਂ ਰਾਹੀਂ ਉਹਦੀ ਰੋਸ਼ਨੀ ਥੋੜੀ ਥੋੜੀ ਸਿਆਣੇ ਆਵੇ ਨਜ਼ਰ ਆਉਂਦੀ, ਇਹਦੇ ਵਿੱਚ ਹੈ ਕੁਛ, ਹਰੇਕ ਅਣਜਾਣ ਨਹੀਂ ਭਾਵੇਂ ਸਮਝਦਾ ਹੈ। ਸੋ ਜਦੋਂ ਪੰਜ ਕੋਸ਼ ਜਿਹੜੇ ਹਨ, ਪੰਜ ਡੱਬੀਆਂ ਖੋਲ ਕੇ ਪੰਜਵੀਂ ਡੱਬੀ ਦਾ ਮੂੰਹ ਖੋਲਦਾ ਹੈ, ਦਮਕਾ ਮਾਰਦਾ ਨਜ਼ਰ ਆਉਂਦਾ ਅੰਦਰ। ਸੋ ਯਾਨੀ ਇਹ ਇਨਸਾਨ ਨੂੰ ਅਧਿਕਾਰ ਹੈ, ਇਸ ਨੂੰ ਹੀ ਸਾਰੀ ਸਿੱਖਿਆ ਹੈ। ਬੁਰਾ ਕਰੇਗਾ ਇਹਦਾ ਫਲ ਦੁੱਖ ਪਾਏਗਾ, ਚੰਗਾ ਕਰੇਗਾ ਸੁੱਖ ਪਾਏਗਾ, ਪ੍ਰਭੂ ਭਗਤੀ ਕਰੇਗਾ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋ ਜਾਏਗਾ। ਇਹ ਪਰਮਾਤਮਾ ਦੀ ਦਰਅਸਲ ਅੰਸ਼ ਹੈ, ਸਰੀਰ ਨਹੀਂ ਹੈ। ਆਮ ਲੋਕਾਂ ਦਾ ਪੁੱਛੋ, ਹਰੇਕ ਆਪਣੇ ਆਪ ਨੂੰ ਸਰੀਰ ਮੰਨਦਾ, ਜਿਸਮ ਮੰਨਦਾ ਹੈ, ਜਿਸਮ ਜਨਮ ਲਿਆ ਮਾਤਾ ਪਿਤਾ ਤੋਂ, ਮਾਤਾ ਪਿਤਾ ਦੇ ਮੰਨਦਾ ਹੈ, ਅਸਰ ਹੈ, ਇਹਦਾ ਸਰਾਣਾ ਗੰਦੇ ਥਾਂ ਲੱਗੇ ਰਹੇ 9-10 ਮਹੀਨੇ, ਇਹਦੇ ਇਹਦੇ ਵਿੱਚ ਹੈ ਕਿ ਜੇ ਸੋਚ ਕੇ ਦੇਖਿਆ ਬਿਸ਼ਟਾ ਅਸ ਤੱਕ ਪ੍ਰੇਟੇ ਚਾਂ, ਹੁਣ ਵੀ ਇਹਦੇ ਮੌਜੂਦਾ ਸਮੇਂ ਵਿੱਚ ਇਹੀ ਕੁਛ ਹੈ, ਜਦੋਂ ਮ੍ਰਿਤੂ ਹੋਏਗਾ ਖਾਕ ਦੀ ਮੁੱਠੀ ਹੈ। ਇਹ ਫਿਰ ਕੀ ਹੋਇਆ? ਜੇ ਇਹੀ ਕੁਛ ਹੋਵੇ ਤਾਂ ਅੱਗੇ ਫਲ ਭੁਗਤਣ ਵਾਲਾ ਕੌਣ ਹੋਇਆ? ਇਹ ਨਹੀਂ ਹੈ, ਇਹ ਤਾਂ ਉੱਪਰਲਾ ਸਰੀਰ ਹੈ, ਇਹਦੇ ਅੰਦਰ ਇੱਕ ਹੋਰ ਹੈ ਸੂਖਮ ਸਰੀਰ, ਪੰਜ ਪ੍ਰਾਣ, ਕਰਮਿੰਦਰੇ, ਗਿਆਨਿੰਦਰੇ, ਮਨਬੁੱਧ ਆਦਿ, ਉਹ ਪੁਰਲੋਕ ਨੂੰ ਜਾਂਦਾ ਜਿਹੜਾ ਹੈ, ਉਹਦੇ ਅੰਦਰ ਇਹ ਹੈ, ਉਹਦਾ ਮਾਲਕ ਹੈ, ਇਹ ਪਰਮਾਤਮਾ ਦਾ ਪੁੱਤਰ ਹੈ। ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਪੁੱਤਰ ਹਾਂ, ਪਰ ਭੁੱਲ ਗਏ, ਅਗਿਆਨ ਦਾ ਪਰਦਾ, ਜਹਲ ਦਾ ਪਰਦਾ ਇਤਨਾ ਅਸਥੂਲ ਹੋ ਗਿਆ, ਆਪਣੇ ਆਪ ਨੂੰ ਭੁੱਲ ਕੇ ਜਿਸਮ ਮੰਨ ਬੈਠੇ, ਜਿਵੇਂ ਕੋਈ ਮਕਾਨ ਵਿੱਚ ਰਹਿਣ ਵਾਲਾ ਆਪਣੇ ਆਪ ਨੂੰ ਮਕਾਨ ਹੀ ਮੰਨ ਬੈਠੇ। ਹਰੇਕ ਕਹੇਗਾ ਕਿੰਨੀ ਭੁੱਲ ਹੈ ਇਹਦੀ, ਇੱਕ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨ ਬੈਠੇ, ਕਿੰਨੀ ਭੁੱਲ ਹੈ ਉਸਦੀ। ਇਸੀ ਤਰ੍ਹਾਂ ਜਿਸਮ ਦੇ ਵਿੱਚ ਰਹਿਣ ਵਾਲੇ ਅਸੀਂ ਇਸ ਜਿਸਮ ਰੂਪੀ ਮਕਾਨ ਦੇ ਮਾਲਕ ਹੋ ਕੇ ਆਪਣੇ ਆਪ ਨੂੰ ਜਿਸਮ ਮੰਨ ਰਹੇ ਹਾਂ, ਅਗਿਆਨ ਹੈ, ਭੁੱਲ ਹੈ। ਸੋ ਇਉਂ ਕਰਕੇ ਜਦੋਂ ਉਹ ਪਰਦਾ ਦੂਰ ਹੁੰਦਾ, ਹੌਲੀ ਹੌਲੀ ਸਤਸੰਗ ਕਰਦਾ, ਵਿਚਾਰ ਦੇ ਮਿੱਤਰ ਖੁੱਲਦੇ ਹਨ, ਗਿਆਨ ਦੀ ਰੋਸ਼ਨੀ ਮਿਲਦੀ ਹੈ, ਫਿਰ ਇਸ ਨੂੰ ਪਤਾ ਲੱਗਦਾ ਮੈਂ ਹਾਂ, ਇਹ ਮਾਨੁਖ ਦੇ ਵਿੱਚ ਹੀ ਅਧਿਕਾਰ। ਉਹ ਰੂਹ ਕਹਿ ਰਹੀ ਹੈ ਮੈਜਿਸਟ੍ਰੇਟ ਨੂੰ, ਕਹਿੰਦੇ ਇਹ ਇਨਸਾਨ ਹੈ, ਆਪਣੇ ਪੁਰਸ਼ਾਰਥ ਨਾਲ ਔਰ ਆਪਣੀ ਗਲਤੀ ਨਾਲ ਦੋਨਾਂ ਹਾਲਤ ਇਹੋ ਜਿਹੀ ਥਾਂ ਖੜਾ ਹੈ, ਜੇ ਗਲਤੀ ਕਰੇ ਜਹੰਨਮ ਨੂੰ ਵੀ ਜਾ ਸਕਦਾ ਹੈ, ਜੇ ਪੁਰਸ਼ਾਰਥ ਕਰੇ ਬਹੁਤ ਉੱਚਾ ਚੜ ਜਾਂਦਾ, ਸੱਤਾਂ ਲੋਕਾਂ ਦੇ ਉੱਪਰ ਚਲਿਆ ਜਾਂਦਾ, ਇਹੋ ਜਿਹੇ ਥਾਂ ਪਹੁੰਚਦਾ ਹੈ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ।
ਇਸ ਨੂੰ ਅਧਿਕਾਰ ਹੈ, ਗ੍ਰੰਥਾਂ ਸ਼ਾਸਤਰਾਂ ਦੁਆਰਾ ਇਹਨੂੰ ਹੁਕਮ ਮਿਲਿਆ ਹੋਇਆ ਹੈ। CID ਹਰ ਇੱਕ ਨਾਲ ਇਸਦਾ ਇੱਕ CID ਭੇਜਿਆ ਹੈ। ਇਹ ਸੁਣ ਕੇ ਉਹ ਮੈਜਿਸਟ੍ਰੇਟ ਕਹਿਣ ਲੱਗਿਆ, ਅੱਗੇ ਤਾਂ ਆਪਦਾ ਦਰਸ਼ਨ ਕਦੇ ਹੋਇਆ ਨਹੀਂ। ਹੋਰ ਉਹ ਕਹਿਣ ਲੱਗੀ, ਖੁਫੀਆ ਕੀ ਤੇ ਦਰਸ਼ਨ ਕੀ, ਮੇਰੇ ਮਾਲਕ ਦਾ ਮੈਨੂੰ ਅੱਜ ਹੁਕਮ ਖਮਨੀ ਕਿਵੇਂ ਹੋ ਗਿਆ? ਖੁਫੀਆ ਕਿਸੇ ਦਾ ਕਿਸੇ ਨੂੰ ਦਿਖਾਈ ਥੋੜਾ ਦਿੰਦਾ ਹੁੰਦਾ, ਰਹਿੰਦਾ ਨਾਲ ਹੈ, ਸ਼ੁਭ ਸ਼ੁਭ ਕਰਮ ਲਿਖੀ ਜਾਂਦਾ, ਉਹਦਾ ਫਲ ਅੱਗੇ ਮਿਲੂ, ਮਾੜੇ ਕਰਮਾਂ ਦਾ ਫਲ ਦੁੱਖ, ਚੰਗਿਆਂ ਦਾ ਸੁੱਖ ਮਿਲਣਾ। ਇਹ ਸੁਣ ਕੇ ਫਿਰ ਕਹਿਣ ਲੱਗਾ, ਫਿਰ ਇਹ ਕੈਸੇ? ਉਹਨੇ ਫਿਰ ਦੋ ਕਾਪੀਆਂ ਦਿਖਾਈਆਂ ਰੂਹ ਨੇ, ਐ ਦੇ ਮੇਰੇ ਪਾਸ ਦੋ ਕਾਪੀਆਂ, ਇੱਕ ਸ਼ਹਿ ਕਾਪੀ, ਇੱਕ ਸਫੈਦ ਕਾਪੀ ਹੈ। ਸਫੈਦ ਕਾਪੀ 'ਚ ਤੇਰੇ ਚੰਗੇ ਕਰਮ ਲਿਖੇ ਜਾ ਰਹੇ ਹਨ, ਸਿਆਹ 'ਚ ਬੁਰੇ ਕਰਮ ਲਿਖੇ ਜਾ ਰਹੇ ਹਨ। ਸਿਆਹ ਵਾਲਿਆਂ ਦਾ ਫਲ ਦੁੱਖ ਹੋਏਗਾ, ਸਫੈਦ ਵਾਲਿਆਂ ਦਾ ਫਲ ਸੁੱਖ ਹੋਵੇਗਾ। ਤੇਰਾ ਭਵਿੱਖ ਬਣਨਾ ਮਤਲਬ ਇਹੀ ਹੈ, ਇਹਨਾਂ ਦੁਆਰਾ ਇਤਮੀਨਾਨ ਕਰਨ ਵਾਸਤੇ, ਵਿਸ਼ਵਾਸ ਵਾਸਤੇ। ਉਹ ਕਹਿੰਦਾ ਹੈ, ਭਲਾ ਦੱਸੋ, ਮੈਂ ਅੱਜ ਤੱਕ ਸਫੈਦ ਕਾਪੀ ਖੋਲ੍ਹ ਕੇ ਦੱਸੋ, ਚੰਗੇ ਕਰਮ ਕਿੰਨੇ ਕੁ ਕਰੇ ਹਨ? ਸਫੈਦ ਕਾਪੀ ਖੋਲ੍ਹੇ, ਰੂਹ ਨੇ ਕਹਿਣ ਲੱਗਾ, 5 ਕਰਮ ਆਪਣੇ ਚੰਗੇ ਕੀਤੇ ਨੇ ਅੱਜ ਤੱਕ ਸਾਰੀ ਜ਼ਿੰਦਗੀ ਵਿੱਚ, ਉਹ ਵੀ ਲੋਕ ਦਿਖਾਵੇ ਵਾਸਤੇ ਕੀਤੇ, ਨੇਕਾਮ ਨਹੀਂ ਕੀਤੇ। ਤਾਂ ਨੇਕਾਮ ਹੁੰਦੇ ਨੇ, ਪ੍ਰਭੂ ਅਰਥ ਇੱਕ ਲੋਕ ਦਿਖਾਵੇ ਵਾਸਤੇ ਫਰਕ ਹੈ, ਨਵੀਂ ਚੀਜ਼ ਉਹਦੇ ਫਲ ਵਿੱਚ ਵੀ ਫਰਕ ਪੈ ਜਾਂਦਾ। ਇਸੇ ਤਰ੍ਹਾਂ ਹੀ ਕਰਮ ਕਰਤ ਹੋਵੇ ਨੇ ਕਰਮ, ਤਿਸ ਵੈਸ਼ਨੂੰ ਕਾ ਨਿਰਮ ਧਰਮ, ਸੇਵਾ ਕਰਤ ਹੋਵੇ ਨੇ ਕਾਮੀ, ਤਿਸ ਕੋ ਪ੍ਰਾਪਤ ਹੋ ਸਵਾਮੀ। ਐਸਾ ਸੰਯੋਗ ਕਰਕੇ ਐਸੇ ਕਾਮ ਕਰਨ ਕੀਤੇ 5, ਉਹ ਵੀ ਚੰਗੇ। ਫਿਰ ਕਹਿਣ ਲੱਗਾ, ਮੇਰੇ ਬੁਰੇ ਕਰਮ ਦੱਸੋ ਕਿੰਨੇ? ਸਾਸਿੰਗ, ਜਿੱਥੇ ਨਾਸਤਿਕ ਭਾਵਨਾ ਹੈ ਉੱਥੇ ਚੰਗੇ ਕਰਮਾਂ ਦਾ ਕਰਨ ਦਾ ਵਿਸ਼ਵਾਸ ਹੀ ਕੈਸੇ ਹੋ ਸਕਦਾ? ਇਨਸਾਨ ਹੋ ਹੀ ਨਹੀਂ ਸਕਦਾ, ਅੰਧ ਧੁੰਦ ਹੁੰਦਾ ਉਹ ਤਾਂ। ਇਉਂ ਕਰਕੇ ਖੈਰ ਉਹਨੇ ਸ਼ਹਿ ਕਾਪੀ ਖੋਲੀ, ਕਹਿਣ ਲੱਗਾ, ਆਪ ਦੇ 1150 ਬੁਰਾ ਕਰਮ ਹੈ। ਇੰਨੀ ਸੁਣ ਕੇ ਹੈਰਾਨ ਹੋ, ਵਾਕਈ ਉਹਦੀ ਇਹੋ ਜਿਹੀ ਹਾਲਤ ਸੀ। ਇਹ ਸੁਣ ਕੇ ਹੈਰਾਨ, ਕਹਿਣ, ਦੇਖੋ 1150 ਵਿੱਚੋਂ 5 ਕੈਂਸਲ ਹੋ ਜਾਣਗੇ, 1145 ਰਹਿਣਗੇ, ਉਹਦਾ ਫਲ ਤੈਨੂੰ ਦੁਖੀ ਦੁੱਖ ਮਿਲਣਾ। ਇੰਨੀ ਗੱਲ ਸੁਣ ਕੇ ਅੰਦਰ ਝਾਤੀ ਮਾਰਨ ਲੱਗਿਆ ਮੈਜਿਸਟ੍ਰੇਟ, ਵੀ ਬੜੀ ਗਲਤੀ ਹੈ, ਮੈਂ ਮੰਨਦਾ ਸੀ ਰੱਬ ਕੋਈ ਨਹੀਂ, ਹਿਸਾਬ ਕਿਤਾਬ ਕੋਈ ਨਹੀਂ, ਕਰਮਾਂ ਦਾ ਫਲ ਲੈਣ ਵਾਲਾ ਹਿਸਾਬ ਕਿਤਾਬ ਪੁੱਛਣ ਵਾਲਾ ਹੈ ਹੀ ਕੋਈ ਨਹੀਂ, ਅੰਧ ਹੁੰਦੀ ਹੈ ਗੱਲ, ਇਹ ਤਾਂ ਜਿਵੇਂ ਮਰਜ਼ੀ ਕੋਈ ਕਰੀ ਚੱਲੇ, ਇਹ ਤਾਂ ਬੜੀ ਗਲਤੀ ਸੀ, ਬਹੁਤ ਭੁੱਲ ਸੀ। ਅੱਛਾ, ਜੋ ਪਿੱਛੇ ਹੋ ਗਈ, ਅੱਗੇ ਵਾਸਤੇ ਮੈਂ ਸਿਆਹ ਕਾਪੀ ਦੇ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇਹ ਉਹਦੇ ਅੰਦਰ ਖਿਆਲ ਚੱਕਰ ਮਾਰਨ ਲੱਗੇ। ਕਿਤਨੇ ਨੂੰ ਉਹ ਰੂਹ ਦੀ ਕਲਮ ਸਫੈਦ ਕਾਪੀ ਤੇ ਬੜੀ ਤੇਜ਼ੀ ਨਾਲ ਚੱਲੀ। ਪੁੱਛਣ ਲੱਗਾ, ਮੈਜਿਸਟ੍ਰੇਟ ਕੀ ਲਿਖਦੇ ਹੋ? ਕਹਿੰਦਾ, ਲਿਖਦਾ ਹੁਣ ਇਹਦੇ ਖਿਆਲਾਤ ਬਦਲ ਰਹੇ ਹਨ, ਨਾਸਤਿਕਤਾ ਤੋਂ ਆਸਤਿਕਤਾ ਵੱਲ ਆ ਰਿਹਾ ਹੈ, ਚੰਗੇ ਕਰਮ ਕਰਨ ਦਾ ਵਾਅਦਾ ਕਰਦਾ ਹੈ। ਕਹਿੰਦੇ, ਮੈਂ ਬੁਰੀ ਕਾਲੀ ਕਾਪੀ 'ਚ ਇੱਕ ਵੀ ਨਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇੰਨੀ ਗੱਲ ਕਹਿੰਦੇ, ਉਹ ਤਾਂ ਅਲੋਪ ਹੋ ਗਿਆ, ਉਹ ਮੈਜਿਸਟ੍ਰੇ ਆਪਣੀ ਜ਼ਿੰਦਗੀ ਸਵਾਰ ਲਈ। ਗੁਰੂ ਜੀ ਕਹਿੰਦੇ, ਪਾਦਾ ਜੀ ਇਹਨੇ ਹਿਸਾਬ ਕਿਤਾਬ ਮੰਗੀ ਨਾ ਹੈ, ਲੇਖਾ ਮੰਗੂਗਾ ਧਰਮ ਰਾਜਾ ਪਾਣੀਆਂ ਤੇਰੀ ਜਿੰਦਗੀ, ਲੇਖਾ ਮੰਗੂਗਾ ਧਰਮ ਰਾਜਾ ਪਾਣੀਆਂ ਤੇਰੀ ਜਿੰਦਗੀ। Thank you.
ਉਹਦੇ ਨੇ ਜਦੋਂ ਕਿਹਾ ਉਹ ਕਹਿਣ ਲੱਗਾ ਫਿਰ ਦੱਸੋ ਅੱਗੇ ਮਦਦ ਕਿਹੜੀ ਚੀਜ਼ ਕਰੇਗੀ। ਧਰਮ ਰਾਜਾ ਹਿਸਾਬ ਕਿਤਾਬ ਮੰਗੇਗਾ, ਮਦਦ ਕਿਸਨੇ ਕਰਨੀ ਅੱਗੇ। ਗੁਰੂ ਜੀ ਨੇ ਫਿਰ ਇੱਕ ਸ਼ਬਦ ਇਉਂ ਉਚਾਰਨ ਕੀਤਾ, ਭਾਵੇਂ ਉਸਦੇ ਚਾਰ ਹਿੱਸੇ ਚਾਰ ਪੌੜੀਆਂ ਰੱਖੀਆਂ, ਪਰ ਪਹਿਲੀ ਪੌੜੀ ਵਿੱਚ ਗੁਰੂ ਜੀ ਪਾਧੇ ਨੂੰ ਸੰਬੋਧਨ ਕਰਕੇ ਇਉਂ ਕਹਿੰਦੇ ਹਨ।
ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ,
ਕਾਗਦ ਕਰ ਸਾਰ ਕਲਮ ਭਾਉ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਇੱਥੇ ਹੋਏ ਸੱਚਾ ਨਿਸ਼ਾਨ। ਜਾਲ ਮੋਏ ਕਸਮਸ ਕਰ ਮੋਹ ਕਈ ਆਸਰੀ ਸੰਪਤੀ ਨੂੰ ਫੂਕ ਕੇ ਸਿਆਹੀ ਬਣਾਓ ਮਤ ਕਾਗਦ ਕਰ ਸਾ। ਦੋ ਕਿਸਮ ਦੀ ਮਤ ਹੈ, ਇੱਕ ਚੰਗੀ ਮਤ ਹੈ ਇੱਕ ਮਾੜੀ ਮਤ ਹੈ। ਮਾੜੀ ਮਤ ਬੁਰੇ ਕੰਮਾਂ ਵੱਲ ਪ੍ਰੇਰਦੀ ਹੈ ਇਨਸਾਨ ਨੂੰ, ਚੰਗੀ ਮਤ ਜਿਹੜੀ ਹੈ ਚੰਗੇ ਕੰਮਾਂ ਵੱਲ ਪ੍ਰੇਰਦੀ ਹੈ। ਇੱਥੇ ਕਹਿੰਦੇ ਚੰਗੀ ਮਤ ਨੂੰ ਕਾਗਜ਼ ਬਣਾ ਕਲਮ ਪਾਓ, ਵਾਹਿਗੁਰੂ ਦਾ ਜਿਹੜਾ ਪ੍ਰੇਮ ਹੈ ਉਹਨੂੰ ਕਲਮ ਬਣਾ। ਕਰ ਚਿੱਤ ਲਿਖਾਰੀ, ਹਾਂ ਉਹ ਕਲਮ ਨੂੰ ਮਨ ਰੂਪੀ ਹੱਥ ਵਿੱਚ ਪਕੜ। ਕਰ ਚਿੱਤ ਲਿਖਾਰੀ, ਚਿੱਤ ਨੂੰ ਲਿਖਾਰੀ ਬਣਾ। ਗੁਰੂ ਪੁੱਛ ਲਿਖ ਵਿਚਾਰ, ਗੁਰੂ ਨੂੰ ਪੁੱਛ ਕੇ ਸਤ ਸਤ ਦੀ ਵਿਚਾਰ ਪਰਮੇਸ਼ਵਰ ਦਾ ਭਜਨ ਕਰ। ਲਿਖ ਨਾਮ ਸਾਲਾ ਹੀ ਲਿਖ, ਪਰਮੇਸ਼ਰ ਅੰਤਰਜਾਮੀ ਦਾ ਨਾਮ ਲਿਖੀਏ ਜਪ। ਸ਼ਿਫਤ ਸਾਲਾ ਕਰ ਉਸਦੀ, ਉਸਦਾ ਹਰੀ ਕੀਰਤਨ ਕਰ। ਇੱਕ ਸਿਮਰਨ ਕਰਨਾ ਇੱਕ ਕੀਰਤਨ ਕਰਨਾ ਹੈ, ਸਿਮਰਨ ਨਾਮ ਦਾ ਕੀਰਤਨ ਉਸਦਾ ਯਸ਼। ਸੋ ਲਿਖ ਨਾਮ ਸਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾਰ ਕਿਹਾ ਜਾ ਪ੍ਰਭੂ ਹੈ ਕਿਹਾ ਜਾ ਵਾਹਿਗੁਰੂ ਹੈ ਜਿਸਦਾ ਅੰਤ ਪਾਰਾ ਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਹੈ ਤੂੰ ਤੂੰ ਕਰਦੇ ਤੂੰ ਤਾਂ ਹੋ ਗਏ ਉਹਦੇ ਵਿੱਚ ਲੀਨ ਤਾਂ ਹੋ ਗਏ ਪਰ ਉਹਦਾ ਪਾਰਾ ਵਾਰ ਅੰਤ ਕਿਸੇ ਨੇ ਅੱਜ ਤੱਕ ਨਹੀਂ ਪਾਇਆ ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਕੋ ਆਏ ਜਿਨ੍ਹਾਂ ਨੇ ਅੰਤ ਪਾਉਣਾ ਚਾਹਿਆ ਉਹ ਆਪਣਾ ਹੀ ਅੰਤ ਗਵਾ ਬੈਠੇ ਆਪ ਹੀ ਉਹਦੇ ਵਿੱਚ ਲੀਨ ਹੋ ਗਏ ਗਈ ਪੂਤਰੀ ਲਾਉਣ ਕੀ ਥਾ ਸਮੁੰਦ ਕਾ ਲੀਨ ਅਨਾਥ ਆਪ ਆਪਾ ਬਈ ਪਲਟ ਕਹੇ ਕੋ ਬੈਣ ਸਮੁੰਦਰ ਦਾ ਥਾ ਲੈਣ ਵਾਸਤੇ ਇੱਕ ਲੂਣ ਦੀ ਪੁਤਲੀ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਛੱਡੀ ਦੇਖੇ ਕਿਤਨਾ ਕੁ ਡੂੰਘਾ ਉਹ ਤਾਂ ਜਾਂਦੀ ਜਾਂਦੀ ਖਰ ਗਈ ਆ ਕੇ ਕੀ ਦੱਸੇਗੀ ਇਸੀ ਤਰ੍ਹਾਂ ਤੂੰ ਤੂੰ ਕਰਦੇ ਤੂੰ ਹੋ ਜਾਂਦਾ ਵਿੱਚ ਤਾਂ ਮਿਲ ਜਾਂਦੇ ਨੇ ਪਰ ਜਿੱਥੇ ਅੰਤ ਦਾ ਸਵਾਲ ਆਉਂਦਾ ਉੱਥੇ ਅੰਤ ਕਿਸੇ ਨੂੰ ਨਹੀਂ ਪਾਇਆ ਮਹਿਮਾ ਨਾ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਵਨ ਬੇਅੰਤ ਆਪਣੀ ਗਤੀ ਆਪ ਜਾਣੇ ਸੁਣ ਸੁਣ ਅਵਰ ਬਖਾਨੇ ਸ਼ੰਕਰਾ ਨਹੀਂ ਜਾਣੇ ਭੇਦ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੇ ਬ੍ਰਹਮ ਸਭ ਉੱਪਰ ਅਲਖ ਪਾਵਨ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀ ਹੈ ਆਪ ਜਿਨਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਨਹੀਂ ਲੇਪ ਇਸ ਪੁਨਰ ਪਾਪ ਨਾਨਕਾ ਪਰਬ ਆਪੇ ਆਪ ਇਹ ਜੇ ਪ੍ਰਭੂ ਦੀ ਸਿਫਤ ਸ਼ਲਾਘਾ ਕਰੋ ਉਸਦਾ ਭਜਨ ਕਰੋ ਜਿਸਨੇ ਅੱਗੇ ਗਿਆ ਮਦਦ ਕਰਨੀ ਹੈ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤੇ ਹੋਏ ਸੱਚਾ ਨਿਸ਼ਾਨ ਉੱਥੇ ਇਸਨੇ ਮਦਦ ਕਰਨੀ
ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ
ਸਿਆਨੂੰ ਹਰ ਕਾ ਨਾਮ ਤੇ ਨਾਲ ਪਛਾਣੋ ਜੇ ਮਹਾਂ ਭਿਆਨ ਤਪਤ ਵੋ ਖਾਮ ਤੇ ਹਰ ਕੇ ਨਾਮ ਕੀ ਤੁਮ ਪੁਰਸ਼ਾਮ ਜਾ ਤ੍ਰਿਖਾ ਮੰਤੁ ਜਾ ਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਬਰ ਉਸ ਪਰਮੇਸ਼ਵਰ ਦੀ ਸਿਰ ਸ਼ਲਾਘਾ ਕਰ ਜਿਸਨੇ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤ੍ਰਿਸ਼ ਠਾਕਰ ਕੋ ਰਖ ਮਨ ਮਾਹੇ ਜੈ ਪ੍ਰਸ਼ਾਦ ਸੁਗੰਧ ਤਨ ਲਾਵੈ ਜਿਸਕੋ ਸਿਮਤ ਪਰਮਗਤ ਪਾਵੈ ਜੈ ਪ੍ਰਸ਼ਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਇਤਿਹਾਸ ਜਿਸ ਪ੍ਰਭੂ ਦੀ ਕਿਰਪਾ ਕਰਕੇ ਸਭ ਕੁਛ ਪ੍ਰਾਪਤ ਹੈ ਉਸਦਾ ਭਜਨ ਕਰ ਜਿਸਦਾ ਅੰਤ ਪਾਰਾਵਾਰ ਕਿਸੇ ਨੇ ਨਹੀਂ ਪਾਇਆ ਜਿਵੇਂ ਅੰਧੇਰੇ ਦਾ ਅੰਤ ਬਿਨਾਂ ਚਾਨਣੇ ਤੇ ਬਿਨਾਂ ਰੋਸ਼ਨੀ ਤੇ ਕਿਵੇਂ ਪਾਇਆ ਜਾ ਸਕਦਾ ਇੱਕ ਕੋਈ ਕੁਸੰਗੀਆਂ ਦਾ ਘਰ ਉੱਥੇ ਇੱਕ ਕੋਈ ਸਿਆਣੀ ਲੜਕੀ ਸਤਸੰਗੀਆਂ ਦੀ ਵਿਆਹੀ ਗਈ ਉਹ ਕੀ ਕਰਦੇ ਹੁੰਦੇ ਰਾਤ ਨੂੰ ਹਨੇਰਾ ਢਾਉਂਦੇ ਹੁੰਦੇ ਰਾਤ ਨੂੰ ਪੰਡਾਂ ਬੰਨਣੀਆਂ ਬਾਹਰ ਹਨੇਰੇ ਦੀਆਂ ਬਾਹਰ ਸੁੱਟੀ ਜਾਣੀਆਂ ਲੜਕੀ ਨੂੰ ਦਿਨੇ ਕਹਿਣ ਲੱਗੇ ਪਹਿਲੇ ਦਿਨ ਜਦੋਂ ਆਈ ਭਾਈ ਸੋ ਜਾ ਕਿਉਂ ਰਾਤ ਨੂੰ ਕੀ ਕਰਨ ਕਹਿਣ ਰਾਤ ਨੂੰ ਹਨੇਰਾ ਢਾਵਾਂਗੇ ਲੜਕੀ ਹੈਰਾਨ ਹੋਈ ਹਨੇਰਾ ਕਿਵੇਂ ਢਾਉਂਦੇ ਨੇ ਖੈਰ ਰਾਤ ਦਾ ਵਕਤ ਹੋਇਆ ਪੰਡਾਂ ਬੰਨ ਬੰਨ ਕੇ ਉਹ ਹਨੇਰਾ ਬਾਹਰ ਸੁੱਟੀ ਜਾਣ ਸਾਰੀ ਰਾਤ ਧੋਈ ਗਏ ਜਦੋਂ ਸੂਰਜ ਚੜਿਆ ਹਨੇਰਾ ਦੂਰ ਹੋ ਗਿਆ ਫਿਰ ਦਿਨੇ ਕਹਿੰਦੇ ਸੌ ਜਾਓ ਰਾਤ ਨੂੰ ਫਿਰ ਹਨੇਰਾ ਢਾਵਾਂਗੇ ਉਹ ਲੜਕੀ ਨੇ ਸੋਚਿਆ ਕਿਤਨੇ ਬੇਸਮਝਣ ਭਲਾ ਐਨ ਹਨੇਰਾ ਢੋਇਆ ਜਾਂਦਾ ਉਹ ਕਹਿਣ ਕਿ ਮੈਂ ਇਕੱਲੀ ਢੋ ਦੂੰਗੀ ਤੁਸੀਂ ਸਾਰੇ ਬੇਫਿਕਰ ਹੋ ਕੇ ਸੌ ਜਾਓ ਰਾਤ ਨੂੰ ਸੌ ਰਹੇ ਹੋ ਮੈਂ ਇਕੱਲੀ ਹਨੇਰਾ ਢੋ ਦੂੰਗੀ ਕਹਿੰਦੀ ਤੂੰ ਇਕੱਲੀ ਕਿਵੇਂ ਢੋ ਦੇਵੇਂਗੀ ਅਸੀਂ ਸਾਰੇ ਲੱਗੇ ਹਾਂ ਕਿੰਨੇ ਸਾਲਾਂ ਤੋਂ ਕਿੰਨੀ ਦੇਰ ਹੋ ਗਈ ਅਸੀਂ ਨਾ ਢੋ ਸਕੇ ਤੇ ਇਕੱਲੀ ਕਿੱਥੋਂ ਢੋ ਦੇਵੇਂਗੀ ਕਹਿੰਦੀ ਮੈਂ ਇਕੱਲੀ ਢੋ ਦਿਓ ਫਿਕਰ ਨਾ ਕਰੋ ਤੁਸੀਂ ਸੌਂਜ ਬੇਫਿਕਰ ਹੋ ਕੇ ਦਿਨੇ ਆਪਣਾ ਹੋਰ ਕੰਮ ਕਾਰ ਕਰੋ ਤੇ ਰਾਤ ਨੂੰ ਸੌਂ ਰਿਹਾ ਕਹਿਣ ਲੱਗੇ ਪਹਿਲਾਂ ਤਾਂ ਮੰਨਣ ਨਾ ਤੇ ਉਹ ਲੜਕੀ ਨੇ ਦੀਵਾ ਮਚਾਇਆ ਨੇੜਾ ਖਬਰੀ ਕਿੱਧਰ ਨੂੰ ਚਲਾ ਗਿਆ ਕਹਿੰਦੇ ਬੜੀ ਸਿਆਣੀ ਲੜਕੀ ਆਈ ਸਾਡੇ ਘਰ ਸਾਰਾ ਨੇੜਾ ਢੋਤਾ ਇੱਕ ਦਿਨ ਚ ਕਿਉਂ ਕਰਕੇ ਸਾਹ ਸਿੰਘ ਹਨੇਰੇ ਦਾ ਅੰਤ ਜਿਵੇਂ ਚਾਨਣੇ ਤੋਂ ਬਿਨਾਂ ਨਹੀਂ ਆਉਂਦਾ ਇਸੀ ਤਰ੍ਹਾਂ ਵਾਹਿਗੁਰੂ ਅੰਤਰ ਜੈਮ ਦਾ ਅੰਤ ਇਹੀ ਹੈ ਉਹਦੇ ਵਿੱਚ ਲਿਵਲੀਨ ਹੋ ਜਾਣਾ ਗੁਰੂ ਜੀ ਕਹਿੰਦਾ ਐਪਾ ਦਾ ਜੀ ਉਸ ਪਰਮੇਸ਼ਵਰ ਦਾ ਭਜਨ ਕਰੋ ਜਿਹਦਾ ਅੰਤ ਪਾਰਾਵਾਰ ਕਿਸੇ ਨੇ ਨਹੀਂ ਪਾਇਆ ਉਹ ਜਾਂ ਧਰਮ ਰਾਜਾ ਦੇ ਹਿਸਾਬ ਕਿਤਾਬ ਤੋਂ ਬਚਾਏਗਾ ਧਰਮ ਰਾਜਾ ਭਜਨ ਕਰਨ ਵਾਲੀ ਸਜ਼ਾ ਨਹੀਂ ਦੇ ਸਕਦਾ ਬਲਕਿ ਧਰਮ ਰਾਜਾ ਦਾ ਭਜਨ ਕਰਨ ਵਾਲੇ ਦਾ ਸੇਵਾਦਾਰ ਬਣ ਜਾਂਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕਿਸੰਗ ਸੋਭਾ ਸੁਰ ਦੇਵਾ ਇਸ ਕਰਕੇ ਭਜਨ ਕਰੋ ਸਾਧ ਸੰਗ ਇਹ ਵੀ ਜਿਹੜੇ ਬਚਨ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ ਭਿਆਨਕ ਅੱਗੇ ਰੋਚਕ ਆਉਂਦੇ ਹਨ ਜਿਹਨਾਂ ਦੇ ਪਰਮੇਸ਼ਵਰ ਦੇ ਨਾਮ ਦੀ ਮਹੱਤਤਾ ਸ਼ਕਤੀ ਬਰਕਤਾਂ ਤਾਕਤਾਂ ਫਾਇਦੇ ਲਾਭ ਦਰਸਾਏ ਗਏ ਹਨ ਉਹ ਰੋਚਕ ਹੁਣ ਸਮੇਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਆਪਾਂ ਅੱਗੇ ਨਹੀਂ ਵਧਣਾ ਸੋਇਓ ਕਰਕੇ ਸਾਰੇ ਹੁਣ ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲੋ ਔਰ ਇਸੀ ਤਰ੍ਹਾਂ ਸਜੇ ਰਹੋ ਕਿਉਂਕਿ ਵਕਤ ਦੀ ਪਾਬੰਦੀ ਦਾ ਫਾਇਦਾ ਇਹੀ ਹੁੰਦਾ ਹੈ ਤੁਸੀਂ ਘਬਰਾਉਣਾ ਜੇ ਘਬਰਾ ਕੇ ਉੱਠਣ ਲੱਗ ਪਏ ਇੱਕ ਦੂਜੇ ਦੇ ਮੋਢਾ ਮਾਰਿਆ ਉਹਨੂੰ ਹਿਲਾ ਗਏ ਉਹਦੀ ਬਿਰਤੀ ਹਿਲਾ ਗਏ ਨਾ ਤੁਹਾਨੂੰ ਸੁੱਖ ਨਾ ਉਹਨਾਂ ਨੂੰ ਫਿਰੋ ਇਸ ਕਰਕੇ ਸ਼ਾਂਤੀ ਨਾਲ ਬੈਠੇ ਰਹੋ ਵਕਤ ਦੀ ਪਾਬੰਦੀ ਪੂਰੀ ਪੂਰੀ ਹੈ ਇਹ ਤੋਂ ਲਾਭ ਉਠਾਓ ਬਲਕਿ ਵਕਤ ਦੀ ਪਾਬੰਦੀ ਰੱਖਣ ਦੀ ਆਦਤ ਪਾਓ ਸੁਭਾਅ ਪਾਓ ਇਹ ਬੜੀ ਲਾਭਦਾਇਕ ਚੀਜ਼ ਹੈ ਅਗਰ ਆਪਾਂ ਵਕਤ ਨੂੰ ਆਪਣੇ ਕੰਟਰੋਲ ਵਿੱਚ ਕਰ ਲਵਾਂਗੇ ਬਹੁਤ ਕੁਛ ਕੰਟਰੋਲ ਵਿੱਚ ਹੋ ਜਾਏਗਾ ਆਓ ਹੁਣ ਗੱਜ ਬੱਜ ਕੇ ਗੁਰੂ ਸਤੋਤਰ ਵੀ ਸਭ ਨੇ ਬੋਲਣਾ
ਤਨ ਹੈ ਤਨ ਹੈ ਤਨ
Thank you.
ਰਹਿ ਜੀ ਨਾ ਰਹਿ ਜੀ।